तू आपन बिर दरखावो तू ही शर तुम्हारी आता तू ही सजन सुहेले रख रात नानक करते दुले रख रात ਗੁਰੂ ਬਾਬੇ ਦੀ ਹਜ਼ੂਰੀ ਵਿੱਚ ਪਹੁੰਚੀਂਦਾ ਹੈ ਉਹਦਾ ਮਤਲਬ ਇਹੀ ਕੁਛ ਹੈ ਦੁਨੀਆਂ ਦੇ ਧੰਦਿਆਂ ਵਿੱਚ ਦੁਨੀਆਂ ਦੇ ਵਿਹਾਰਾਂ ਵਿੱਚ ਮਨ ਖਿੰਡ ਜਾਂਦਾ ਹੈ ਮੈਲਾ ਹੋ ਜਾਂਦਾ ਹੈ ਖਿੰਡਿਆ ਔਰ ਮੈਲਾ ਮਨ ਦੁਖੀ ਔਰ ਅਸ਼ਾਂਤ ਹੋਇਆ ਕਰਦਾ ਉਸਨੂੰ ਸ਼ਾਂਤ ਔਰ ਸੁਖੀ ਕਰਨ ਵਾਸਤੇ ਵਾਹਿਗੁਰੂ ਦਾ ਜਸ ਵਾਹਿਗੁਰੂ ਦਾ ਭਜਨ ਹੀ ਹੈ ਉਸਦੇ ਵਾਸਤੇ ਗੁਰੂ ਦੀ ਹਜ਼ੂਰੀ ਵਿੱਚ ਪਹੁੰਚ ਕੇ ਪਹਿਲੇ ਹਰੀ ਜਾਂ ਸਰੀ ਕੀਰਤਨ ਕਰਨਾ ਸੁਣਨਾ ਹੀ ਹੈ ਇਸਦੇ ਵਾਸਤੇ ਤਿੰਨ ਗੱਲਾਂ ਲਾਜ਼ਮੀਆਂ ਸਤਸੰਗੀ ਪੁਰਸ਼ ਨੂੰ ਧਾਰਨ ਕਰਨੀਆਂ ਇੱਕ ਸ਼ਰਧਾ ਦੂਸਰੀ ਨਿਰਮਾਣਤਾ ਤੀਸਰਾ ਚਿੱਤ ਦੀ ਇਕਾਗਰਤਾ ਤਿੰਨ ਸਤਸੰਗ ਕਰਨ ਵਾਸਤੇ ਤਿੰਨ ਸੁਨਹਿਰੀ ਅਸੂਲ ਗੁਰੂ ਬਾਬਾ ਜੀ ਨੇ ਸਾਨੂੰ ਦੱਸੇ। ਸਤਿਗੁਰੂ ਨਾਨਕ ਦੇਵ ਮਹਾਰਾਜ ਜਿਸ ਵਕਤ ਸੰਸਾਰ ਦਾ ਉਧਾਰ ਕਰਦੇ ਕਰਦੇ ਕਿਸੇ ਸ਼ਹਿਰ ਤੋਂ ਕੁਛ ਫਾਸਲੇ 'ਤੇ ਬਾਹਰ ਬੈਠੇ ਹਨ, ਮਰਦਾਨਾ ਰਬਾਬ ਵਜਾ ਰਿਹਾ ਹੈ, ਹਜ਼ੂਰ ਦੇ ਪਵਿੱਤਰ ਗਲੇ ਤੋਂ ਸ਼ਬਦ ਦਾ ਉਚਾਰਨ ਹੋ ਰਿਹਾ ਹੈ। ਗੁਰੂ ਬਾਬਾ ਜੀ ਨੇ ਬਾਰ ਬਾਰ ਅਲਾਪ ਕੇ ਸ਼ਬਦ ਦਾ ਉਚਾਰਨ ਕੀਤਾ। ਜਦੋਂ ਅਸੀਂ ਆਦ ਤੋਂ ਅੰਤ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 1430 ਸੁਫਾ ਹੈ ਪੜ੍ਹਦੇ ਹਾਂ, ਧਿਆਨ ਦੇ ਕੇ ਫਿਰ ਵਿਚਾਰਦੇ ਹਾਂ, ਸਾਨੂੰ ਤਿੰਨ ਕਿਸਮ ਦੇ ਬਚਨ ਮਿਲਦੇ ਹਨ। ਉਹ ਭਿਆਨਕ, ਰੋਚਕ ਔਰ ਯਥਾਰਥ ਕਹਿਲਾਉਂਦੇ। ਕਿੰਨੇ ਕਿਸਮ ਦੇ ਵਿਖਾਰੀ ਦੁਨੀਆਂ ਵਿੱਚ ਹਨ, ਉਹਨਾਂ ਦੇ ਵਾਸਤੇ ਕਿੰਨੇ ਕਿਸਮ ਦਾ ਅਲੱਗ ਅਲੱਗ ਉਪਦੇਸ਼ ਹੈ। ਜਿਵੇਂ ਸਿਆਣਾ ਡਾਕਟਰ ਮਰੀਜ਼ ਨੂੰ ਯਾਨੀ ਸਾਰੇ ਮਰੀਜ਼ਾਂ ਨੂੰ ਇੱਕੋ ਹੀ ਦਵਾਈ ਨਹੀਂ ਦਿੰਦਾ ਹੁੰਦਾ, ਜਿਹੋ ਜਿਹੀ ਕਿਸੇ ਦੀ ਮਰਜ਼ ਹੈ, ਜਿਹੋ ਜਿਹੀ ਕਿਸੇ ਦੀ ਬਿਮਾਰੀ ਹੈ, ਬਿਮਾਰੀ ਪੜ੍ਹ ਕੇ ਉਸਦੇ ਮੁਤਾਬਕ ਉਹੀ ਜਿਹੀ ਦਵਾਈ ਦਿੰਦਾ ਹੈ। ਅਗਰ ਬੁਖਾਰ ਹੈ ਉਸਨੂੰ ਬੁਖਾਰ ਦੀ ਦਵਾਈ ਦੇਵੇਗਾ, ਅਗਰ ਪੇਟ ਦਰਦ ਹੈ ਪੇਟ ਦਰਦ ਦੀ ਦਵਾਈ ਦੇਵੇਗਾ, ਜੇਕਰ ਸਿਰ ਦਰਦ ਹੈ ਸਿਰ ਦਰਦ ਦੀ ਦਵਾਈ ਦੇਵੇਗਾ। ਯਾਨੀ ਜਿਹੀ ਜੀ ਮਰਜ਼ ਹੈ ਵੈਸੀ ਹੀ ਦਵਾਈ ਦਿੰਦਾ ਹੈ। ਇਸੀ ਤਰ੍ਹਾਂ ਦੁਨੀਆਂ ਦੇ ਵਿੱਚ ਵੀ ਤਿੰਨ ਕਿਸਮ ਦੇ ਲੋਕ ਹਨ ਗੁਰੂ ਬਾਬਾ ਜੀ ਨੇ ਉਹਨਾਂ ਵਾਸਤੇ ਇਹੀ ਤਿੰਨੇ ਕਿਸਮ ਦੀਆਂ ਸਪਿਰਚੁਅਲ ਡੋਜਿਸ ਯਾਨੀ ਇਹੋ ਜਿਹਾ ਹੀ ਉਪਦੇਸ਼ ਬਿਆਨ ਕਰੋ ਜੋ ਯਥਾਰ ਦਿੱਤਾ ਹੈ। ਇਹ ਤਿੰਨ ਕਿਸਮ ਦੇ ਲੋਕ ਇੱਕ ਦ੍ਰਿਸ਼ਟਾਂਤ ਦੁਆਰਾ ਅੱਛੀ ਤਰ੍ਹਾਂ ਸਮਝ ਆ ਜਾਏਗਾ। ਇੱਕ ਕੋਈ ਸ਼ੀਸ਼ ਮਹਿਲ ਹੈ, ਸ਼ੀਸ਼ੇ ਦਾ ਮਹਿਲ, ਉਹਦੇ ਅੰਦਰ ਸ਼ੀਸ਼ਾ ਹੀ ਸ਼ੀਸ਼ਾ ਜਿਹੜਾ ਹੈ। ਉਸ ਸ਼ੀਸ਼ ਮਹਿਲ ਵਿੱਚ ਇੱਕ ਕੁੱਤਾ ਪ੍ਰਵੇਸ਼ ਕਰ ਗਿਆ ਜਿਹਦੇ ਮੂੰਹ ਦੇ ਵਿੱਚ ਰੋਟੀ ਦੀ ਗ੍ਰਾਹੀ ਹੈ, ਟੁੱਟ ਦੀ ਬੁਰਕੀ ਹੈ। ਸ਼ੀਸ਼ੇ ਵੱਲ ਜੇ ਦੇਖੀਏ ਉਹਨੇ ਤਾਂ ਸਵਾਲ ਦਾ ਹੀ ਜਵਾਬ ਦੇਣਾ ਹੈ। ਸੋ ਹੱਸਦਾ ਮੂੰਹ ਦੇਖਾਂਗੇ ਹੱਸਦਾ ਦਿਸੇਗਾ, ਰੋਂਦਾ ਦੇਖਾਂਗੇ ਰੋਂਦਾ ਦਿਸੇਗਾ, ਜੋ ਵੀ ਦੇਖਾਂਗੇ ਉਹੀ ਦਿਸੇਗਾ। ਇਹ ਕੂਕਰ ਹੈ ਕੁੱਤਾ ਹੈ ਸਮਝ ਨਹੀਂ, ਜਦੋਂ ਮੂੰਹ ਉੱਚਾ ਉਠਾ ਕੇ ਦੇਖਦਾ ਹੈ ਸਾਹਮਣੇ ਸ਼ੀਸ਼ਾ ਹੋਣ ਕਰਕੇ ਉਸਨੂੰ ਐਸਾ ਪ੍ਰਤੀਤ ਹੁੰਦਾ ਹੈ ਸਾਹਮਣੇ ਕੋਈ ਕੁੱਤਾ ਖੜਾ ਹੈ, ਉਹਦੇ ਮੂੰਹ ਦੇ ਵਿੱਚ ਰੋਟੀ ਦੀ ਗ੍ਰਾਹੀ ਹੈ, ਕੁੱਤੀ ਬੁਰਕੀ ਹੈ। ਸਵਾਸਤੇ ਕੁੱਤੇ ਦਾ ਸੁਭਾਵ ਹੈ ਕਿ ਤਾਂ ਹੀ ਭਾਵੇਂ ਕਿਉਂ ਨਾ ਰੱਜਿਆ ਹੋਵੇ ਦੂਸਰੇ ਤੋਂ ਖੋਣ ਦੀ ਕੋਸ਼ਿਸ਼ ਕਰਦਾ ਹੈ, ਉਹ ਹੱਲਾ ਕਰਕੇ ਲਪਕਦਾ ਹੈ। ਹਾਲਾਂਕਿ ਉਹਦਾ ਆਪਣਾ ਹੀ ਅਕਸ ਹੈ, ਦੂਸਰਾ ਕੁੱਤਾ ਕੋਈ ਨਹੀਂ, ਸ਼ੀਸ਼ੇ ਵਿੱਚ ਉਸਦਾ ਆਪਣੇ ਅਕਸ ਦੀਂਦਾ ਹੈ। ਉਸ ਤੋਂ ਰੋਟੀ ਖੋਣ ਵਾਸਤੇ ਹੱਲਾ ਕਰਕੇ ਜਾਂਦਾ, ਸਾਹਮਣੇ ਸ਼ੀਸ਼ਾ ਹੈ, ਸ਼ੀਸ਼ੇ ਦੇ ਵਿੱਚ ਜਾ ਕੇ ਸਿਰ ਵੱਜਦਾ ਹੈ, ਦਿਮਾਗ ਦੇ ਵਿੱਚ ਸੱਟ ਲੱਗਦੀ ਹੈ, ਸੱਟ ਲੱਗਣ ਕਰਕੇ ਚੱਕਰ ਆਉਂਦਾ ਹੈ, ਕੁਝ ਦੇਰ ਚੱਕਰ ਆਉਣ ਕਰਕੇ ਉਹ ਸਿਰ ਸੁਰ ਮਾਰ ਕੇ ਦਮ ਲੈਂਦਾ ਹੈ, ਫਿਰ ਮੂੰਹ ਉਠਾ ਕੇ ਦੇਖਦਾ ਹੋਰ ਪਾਸੇ, ਉੱਧਰ ਵੀ ਆਪਣੇ ਹੀ ਅੱਖ ਦਿਸਣਾ ਹੋਇਆ, ਉੱਧਰ ਵੀ ਉਸਨੂੰ ਐਸਾ ਹੀ ਪ੍ਰਤੀਤ ਹੁੰਦਾ ਹੈ ਕੋਈ ਕੁੱਤਾ ਖੜਾ ਹੈ, ਉਹਦੇ ਮੂੰਹ ਦੇ ਵੀ ਟੁੱਕਦੀ ਬੁਰਕੀ, ਉਹਨੂੰ ਖਾਉਣ ਵਾਸਤੇ ਹੱਲਾ ਕਰਕੇ ਪੈਂਦਾ, ਫਿਰ ਜਾ ਕੇ ਸਿਰ ਵੱਜਦਾ ਸ਼ੀਸ਼ੇ ਵਿੱਚ। ਆਪਣੇ ਆਪ ਤੋਂ ਯਾਨੀ ਰੋਟੀ ਖਾਉਣ ਦੇ ਵਾਸਤੇ ਉਹ ਕੁੱਤਾ ਕੁਛ ਦੇਰ ਵਿੱਚ ਸ਼ੀਸ਼ੇ ਕੱਕਰਾਂ ਮਾਰ ਮਾਰ ਕੇ ਆਪਣੇ ਪ੍ਰਾਣ ਦੇ ਦਿੰਦਾ, ਇਹ ਉਹਦੀ ਗਤੀ ਹੁੰਦੀ ਹੈ। ਉਸੀ ਸ਼ੀਸ਼ ਮਹਿਲ ਵਿੱਚ ਇੱਕ ਬੱਚਾ ਪ੍ਰਵੇਸ਼ ਕਰ ਜਾਂਦਾ, ਕੇਸ ਇਸ਼ਨਾਨ ਕੀਤਾ, ਕੇਸ ਪਿੱਛੇ ਨੂੰ ਖਿਲਰੇ ਹੋਏ ਹਨ, ਬੱਚਾ ਹੋਣ ਕਰਕੇ ਇਤਨੀ ਸਮਝ ਨਹੀਂ ਰੱਖਦਾ ਵੀ ਸ਼ੀਸ਼ੇ ਵਿੱਚ ਆਪਣਾ ਆਪ ਹੀ ਜੀਣਾ ਹੁੰਦਾ। ਜਿਸ ਵਕਤ ਦੇਖਦਾ ਸਾਹਮਣੇ ਉਸਨੂੰ ਐਸਾ ਪ੍ਰਤੀਤ ਹੁੰਦਾ ਕਿ ਭੂਤ ਖੜਾ ਹੈ, ਡਰਦਾ ਹੈ, ਸਹਿਮਦਾ ਹੈ, ਹੋਰ ਪਾਸੇ ਮੂੰਹ ਕਰਦਾ, ਉੱਧਰ ਵੀ ਸ਼ੀਸ਼ਾ ਹੈ, ਉੱਧਰ ਵੀ ਇਹ ਕੋਈ ਦੀਂਦਾ ਹੈ, ਉੱਧਰ ਵੀ ਫਿਰ ਸਹਿਮਦਾ, ਡਰਦਾ, ਹੋਰ ਪਾਸੇ ਮੂੰਹ ਕਰਦਾ, ਉੱਧਰ ਵੀ ਸ਼ੀਸ਼ਾ ਹੈ, ਕਿਉਂਕਿ ਚਾਰ ਫੇਰੇ ਸ਼ੀਸ਼ਾ ਹੀ ਸ਼ੀਸ਼ਾ ਲੱਗਿਆ। ਇਉਂ ਥੋੜ੍ਹੀ ਦੇਰ ਵਿੱਚ ਉਹ ਵੀ ਸਹਿਮ ਸਹਿਮ ਕੇ ਆਪਣੇ ਪ੍ਰਾਣ ਦੇ ਦਿੰਦਾ, ਇਹ ਉਸਦੀ ਗਤੀ ਹੋਈ। ਉਸੀ ਸ਼ੀਸ਼ ਮਹਿਲ ਵਿੱਚ ਇੱਕ ਸਿਆਣਾ ਆਦਮੀ ਬੂਟੇ ਸ਼ੌਕਿਕ ਪ੍ਰਵੇਸ਼ ਕਰ ਜਾਂਦਾ ਹੈ, ਜਿਸ ਨੂੰ ਸਮਝ ਹੈ ਸ਼ੀਸ਼ੇ ਵਿੱਚ ਦੇਖਿਆ ਆਪਣਾ ਹੀ ਅਕਸ਼ ਦੀਂਦਾ, ਜਿਸ ਤਰ੍ਹਾਂ ਦੇਖਦਾ ਹੈ ਆਪਣਾ ਅਕਸ਼ ਦੇਖਦਾ ਬੜਾ ਖੁਸ਼ ਹੁੰਦਾ ਹੈ, ਜਿੱਧਰ ਦੇਖਦਾ ਆਪਣਾ ਅਕਸ਼ ਦੇਖਦਾ ਬਹੁਤ ਪ੍ਰਸੰਨ ਹੁੰਦਾ, ਉਹਦੀ ਗਤੀ ਇਹੀ ਜਿਹੀ ਹੈ। ਹੁਣ ਸ਼ੀਸ਼ ਮਹਿਲ ਦੇ ਵਿੱਚ ਤਿੰਨ ਕਿਸਮ ਦੇ ਕੂਕਰ, ਬੱਚਾ ਔਰ ਇੱਕ ਸਿਆਣਾ ਆਦਮੀ, ਤਿੰਨਾਂ ਦੀ ਤਿੰਨੇ ਕਿਸਮ ਦੀ ਗਤੀ। ਇਸੀ ਤਰ੍ਹਾਂ ਸੰਸਾਰ ਨੂੰ ਸ਼ੀਸ਼ ਮਹਿਲ ਸਮਝੋ, ਜਿਤਨੇ ਸਰੀਰ ਹਨ ਸ਼ੀਸ਼ੇ ਦੇ ਟੁਕੜੇ। ਪਹਿਲੇ ਕਿਸਮ ਦੇ ਤਾਂ ਉਹ ਲੋਕ ਹਨ ਜਿਵੇਂ ਪਹਿਲੇ ਕੂਕਰ ਬਿਰਤੀ ਵਾਲੇ, ਉਹ ਭਾਵੇਂ ਕਿਤਨਾ ਵੀ ਕੁਛ ਉਹਨਾਂ ਪਾਸ ਹੈ, ਪਰਮਾਤਮਾ ਨੇ ਕਿਤਨਾ ਵੀ ਦਿੱਤਾ ਹੋਵੇ, ਪਰ ਉਹਨਾਂ ਦੇ ਚਿੱਤ ਵਿੱਚ ਫਿਰ ਵੀ ਤਿਸ਼ਨਾ ਲੱਗੀ ਹੋਣ ਕਰਕੇ ਦੂਸਰੇ ਦੀ ਵਸਤੂ ਨੂੰ ਆਪਣੇ ਕਬਜ਼ੇ ਵਿੱਚ ਕਰਨ ਦੀ ਕੋਸ਼ਿਸ਼ ਕਰਿਆ ਕਰਦੇ ਹਨ। ਇਹ ਪਹਿਲੇ ਦਰਜੇ ਦੇ ਲੋਕ ਹਨ, ਉਹਨਾਂ ਵਾਸਤੇ ਗੁਰੂ ਜੀ ਨੇ ਭਿਆਨਕ ਬਾਣੀ ਉਚਾਰਨੀ ਦੂਸਰੇ ਦਰਜੇ ਦੇ ਉਹ ਲੋਕ ਹਨ ਬੱਚਿਆਂ ਨੂੰ, ਇਸਦਾ ਬੁਰਾ ਤਾਂ ਨਹੀਂ ਕਰਦੇ ਲੇਕਿਨ ਸਮਝ ਨਹੀਂ ਉਹਨਾਂ ਨੂੰ ਬਈ ਸ਼ੀਸ਼ੇ ਆਪਣਾ ਆਪ ਹੀ ਸਾਰਿਆਂ ਵਿੱਚ ਆਪਣਾ ਆਪ ਹੀ ਵਸਦਾ, ਇੰਨੀ ਅਜੇ ਅਕਲ ਨਹੀਂ, ਇਹ ਜੀ ਅਜੇ ਅੱਖ ਨਹੀਂ ਖੁੱਲੀ ਇਹਨੂੰ ਦੇਖਣ ਵਾਲੀ। ਸੋ ਉਹ ਲੋਕ ਜਿਹੜੇ ਹਨ ਉਹਨਾਂ ਵਾਸਤੇ ਗੁਰੂ ਜੀ ਨੇ ਭਜਨ ਕਰਦੇ ਹਨ, ਭਜਨ ਤੋਂ ਉਹਨਾਂ ਦਾ ਮਨ ਟਿਕਦਾ ਨਹੀਂ, ਨਾ ਟਿਕਣ ਕਰਕੇ ਸ਼ਾਂਤ ਨਹੀਂ ਆਉਂਦੀ, ਇਸ ਕਰਕੇ ਗੁਰੂ ਜੀ ਨੇ ਉਹਨਾਂ ਵਾਸਤੇ ਰੋਚਕ ਬਾਣੀ ਉਚਾਰੀ। ਤੀਸਰੇ ਦਰਜੇ ਦੇ ਉਹ ਲੋਕ ਹਨ ਜਿਹੜੇ ਸਿਆਣੇ ਬੂਟੀ ਸੁੱਟੀ ਆਦਮੀਆਂ ਜਿਨ੍ਹਾਂ ਦੀਆਂ ਗਿਆਨ ਅੱਖਾਂ ਖੁੱਲ ਚੁੱਕੀਆਂ, ਉਹ ਅੱਖਾਂ ਜਿਨ੍ਹਾਂ ਦੁਆਰਾ ਸੇ ਅੱਖਰੀਆਂ ਬਿੰਦ ਜਿਨ੍ਹਾਂ ਦਿਸਣ ਦੋ ਮਾਂ ਪਿਓ, ਉਹ ਅੱਖਾਂ ਹੋਰ ਹਨ ਜਿਨ੍ਹਾਂ ਦੁਆਰਾ ਪਰਮੇਸ਼ਰ ਦਾ ਦਰਸ਼ਨ ਹੁੰਦਾ ਹੈ। ਇਹ ਚਮੜੇ ਦੀਆਂ ਅੱਖਾਂ ਨਾਲ ਉਸ ਨਿਰਗੁਣ ਦਾ ਦਰਸ਼ਨ ਨਹੀਂ ਹੁੰਦਾ। ਉਹ ਲੋਕ ਉਹਨਾਂ ਵਾਸਤੇ ਗੁਰੂ ਜੀ ਨੇ ਯਥਾਰਥ ਬਚਨ ਉਚਾਰਨ ਕੀਤੇ ਹਨ, ਜੋ ਇਹ ਬਚਨ ਉਹਨਾਂ ਦੀ ਅਵਸਥਾ ਦਾ ਗੁਰੂ ਜੀ ਨੇ ਉਚਾਰਨ ਕੀਤਾ ਹੈ। ਪਹਿਲੇ ਭਿਆਨਕ ਕਿਹੋ ਜਿਹੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਉਮਰ 6-7 ਸਾਲ ਦੀ ਹੋ ਗਈ। ਆਪ ਜੀ ਦੀ ਮਾਤਾ ਤ੍ਰਿਪਤਾ, ਆਪ ਦੇ ਪਿਤਾ ਮਹਿਤਾ ਕਾਲੂ ਜੀ ਸੋਚਦੇ ਹਨ ਬੱਚੇ ਨੂੰ ਪੜ੍ਹਨ ਪਾਉਣਾ ਚਾਹੀਦਾ। ਸਾਡਾ ਪੁਸ਼ਤਾਂ ਤੋਂ ਪਟਵਾਰ ਦਾ ਕੰਮ ਚੱਲਿਆ ਹੁੰਦਾ, ਜਿਹਦੇ ਵਿੱਚ ਹਿਸਾਬ ਕਿਤਾਬ ਗਿਣਤੀ ਮਿਣਤੀ ਦੀ ਬੜੀ ਭਾਰੀ ਲੋੜ ਪੈਂਦੀ ਹੈ। ਉਹਨਾਂ ਸਮਿਆਂ ਦੇ ਵਿੱਚ ਸਾਡੇ ਦੇਸ਼ ਵਿੱਚ ਅੱਜ ਕੱਲ੍ਹ ਵਾਂਗੂ ਸਕੂਲ ਕਾਲਜਿਸ ਨਹੀਂ ਸਨ। ਉਦੋਂ ਪੜ੍ਹਦੇ ਲੋਕ ਪੜ੍ਹਾਉਂਦੇ ਹੁੰਦੇ ਜਾਂ ਇਸਲਾਮ ਦੀ ਹਕੂਮਤ ਹੋਣ ਕਰਕੇ ਉਰਦੂ ਫਾਰਸੀ ਵਗੈਰਾ ਇਹ ਜੀ ਪੜ੍ਹਾਈ ਹੁੰਦੀ ਸੀ, ਮੌਲਵੀ ਪੜ੍ਹਾਉਂਦੇ ਹੁੰਦੇ, ਪੜ੍ਹਦੇ ਕੱਚੀ ਪੜ੍ਹਾਈ ਪੜ੍ਹਾਉਂਦੇ ਹੁੰਦੇ ਜੀ। ਹੁਣ ਲੰਡੇ ਕਹਿੰਦੇ ਉਹਦੇ ਵਿੱਚ ਹਿਸਾਬ ਕਿਤਾਬ ਬੜਾ ਸੋਹਣਾ ਆਉਂਦਾ ਹੁੰਦਾ। ਸਯੋਂ ਕਰਕੇ ਆਪ ਜੀ ਨੇ ਸੋਚਿਆ ਵੀ ਗੋਪਾਲ ਨਾਮ ਕਰਕੇ ਪੜ੍ਹਦਾ ਹੈ, ਉਸ ਪਾਸ ਹੋਰ ਵੀ ਬੱਚੇ ਪੜ੍ਹਦੇ ਹਨ, ਇਹਨਾਂ ਨੂੰ ਪੜ੍ਹਨ ਪਾਈਏ। ਸੋ ਵਿਚਾਰ ਹੋ ਗਈ ਵੀ ਕੱਲ੍ਹ ਨੂੰ ਪੜ੍ਹਨ ਵਾਸਤੇ ਛੱਡ ਕੇ ਆਈਏ। ਸਵੇਰੇ ਹੀ ਮਾਤਾ ਜੀ ਨੇ ਇਸ਼ਨਾਨ ਵਗੈਰਾ ਕਰਾ ਕੇ ਗੁਰੂ ਨਾਨਕ ਜੀ ਦਾ ਨਵੇਂ ਵਸਤਰ ਪਹਿਨਾ ਦਿੱਤੇ, ਦੁੱਧਾ ਪਿਲਾ ਦਿੱਤਾ। ਹਾਂ, ਉਹਨਾਂ ਸਮਿਆਂ ਵਿੱਚ ਰਜਿਸਟਰ ਵਗੈਰਾ ਨਹੀਂ ਸੀ ਹੁੰਦੇ ਲੱਗੇ ਹੋਏ ਵੀ ਉਹਨਾਂ ਵਿੱਚ ਬੱਚਿਆਂ ਦੇ ਨਾਂ ਦਰਜ ਕੀਤੇ ਜਾਣੇ, ਉਹਨਾਂ ਤੋਂ ਫੀਸਾਂ ਲਈਆਂ ਜਾਣ। ਨਹੀਂ, ਬੱਚੇ ਨੂੰ ਪੜ੍ਹਾਉਣ ਵਾਸਤੇ ਜਾਣਾ, ਕਿਸੇ ਨੂੰ ਕਿਸੇ ਮਿਸ਼ਟਾਨ ਮਿਠਾਈ ਵਗੈਰਾ ਵੰਡ ਦੇਣਾ ਅਤੇ ਬੱਚਾ ਦਾਖਲ ਹੋ ਗਿਆ ਸਮਝ। ਪਿੱਛੋਂ ਜਦੋਂ ਪੜ੍ਹ ਜਾਣਾ ਬੱਚੇ ਨੇ, ਜਿਹਦਾ ਬੱਚਾ ਹੋਣਾ ਉਸ ਨੂੰ ਕੁਛ ਪਾਧੇ ਨੂੰ ਗਾਂ ਮੱਝ ਦੁਆਰਾ ਉਹਦੀ ਸੇਵਾ ਕਰਦੀ, ਇਹੋ ਜਿਹਾ ਕੁਛ ਹੁੰਦਾ ਸੀ। ਸੋ ਗੁਰੂ ਨਾਨਕ ਜੀ ਨੂੰ ਲੈ ਕੇ ਕਾਲੂ ਜੀ ਉੱਥੇ ਪਹੁੰਚੇ ਗੋਪਾਲ ਪਾਦੇ ਪਾਸ, ਜਾ ਕੇ ਕਹਿਣਗੇ ਪਾਦਾ ਜੀ ਮੇਰੇ ਪੁੱਤਰ ਨਾਨਕ ਨੂੰ ਪੜ੍ਹਾਓ, ਸਾਡਾ ਪੁਸ਼ਤਾਂ ਤੋਂ ਪਟਵਾਰ ਦਾ ਕੰਮ ਚੱਲਿਆ ਹੁੰਦਾ, ਇਹਦੇ ਵਿੱਚ ਗਿਣਤੀ ਮਿਣਤੀ ਹਿਸਾਬ ਕਿਤਾਬ ਦੀ ਬੜੀ ਭਾਰੀ ਜ਼ਰੂਰਤ ਹੈ। ਇਸ ਕੱਚੀ ਦੇ ਵਿੱਚ ਇਹ ਗੱਲਾਂ ਬਾਤਾਂ ਜਿਹੜੀਆਂ ਬੜੀਆਂ ਆਸਾਨੀ ਨਾਲ ਆ ਜਾਂਦੀਆਂ ਹਨ। ਉਹ ਗੋਪਾਲ ਕਹਿਣ ਲੱਗਾ, ਮਹਿਤਾ ਜੀ ਮੇਰਾ ਕੰਮ ਕੀ ਹੈ? ਬੱਚਿਆਂ ਨੂੰ ਪੜ੍ਹਾਉਣਾ, ਪਰ ਗੱਲ ਇੰਨੀ ਹੈ ਮੈਂ ਅੱਜ ਇਹਦੀ ਬੁੱਧ ਦੇਖ ਲਵਾਂਗਾ, ਕਿਉਂਕਿ ਬੱਚੇ ਆਪਣੀ ਬੁੱਧ ਦੇ ਅਨੁਸਾਰ ਹੀ ਵਿੱਦਿਆ ਗ੍ਰਹਿਣ ਕਰਿਆ ਕਰਦੇ। ਤਿੰਨ ਕਿਸਮ ਦੀ ਬੁੱਧ ਮੰਨੀ, ਮੋਟੇ ਅੱਖਾਂ ਵਿੱਚ ਤਾਂ ਕਹਿੰਦੇ ਹੁੰਦੇ ਨੇ ਨਮਦਾ ਬੁੱਧ, ਚਮੜਾ ਬੁੱਧ, ਤੇਲੀਆ ਬੁੱਧ ਕਿਉਂ ਕਿਹਾ ਜਾਂਦਾ ਹੈ। ਅੰਗਰੇਜ਼ੀ ਵਿੱਚ ਕਹਿੰਦੇ ਹੁੰਦੇ ਡਲ ਹੈਡਿਡ ਇੰਟੈਲੀਜੈਂਟ ਐਕਸਟਰਾ ਇੰਟੈਲੀਜੈਂਟ ਕਿਉਂ ਕਹਿੰਦੇ ਹਨ। ਹਾਂ, ਨਮਦਾ ਬੁੱਧ ਤਾਂ ਉਹ ਹੁੰਦੀ ਹੈ, ਨਮਦੇ ਦੇ ਵਿੱਚ ਸੂਈ ਖਬੋ, ਜਿੰਨੀ ਦੇਰ ਤੋਂ ਸੂਈ ਹੈ ਛੇਕ ਹੈ, ਸੂਈ ਨੂੰ ਖਿੱਚ ਲਓ ਛੇਕ ਖਤਮ ਹੈ, ਯਾਨੀ ਇਸ ਨੂੰ ਡਲ ਹੈਡਿਡ ਕਹਿੰਦੇ ਅੰਗਰੇਜ਼ੀ ਵਿੱਚ। ਬਹੁਤ ਮੋਟੀ, ਜਿੰਨੀ ਦੇਰ ਤੋਂ ਕੋਈ ਗੱਲ ਕਹਿੰਦਾ ਉਹਨੂੰ ਇਹ ਸੁਣੀ ਜਾਂਦਾ, ਪਿੱਛੇ ਭੁੱਲ ਜਾਣਾ। ਸੋ ਦੂਸਰੇ ਹੁੰਦੀ ਹੈ ਚਮੜਾ ਬੁੱਧ, ਚਮੜੇ ਦੇ ਵਿੱਚ ਜਿਤਨਾ ਛੇਦ ਕਰ ਦਿੱਤਾ ਜਾਏ ਉਤਨਾ ਹੀ ਰਹਿੰਦਾ, ਘੱਟ ਤੋਂ ਵੱਧਦਾ ਨਹੀਂ, ਇਹਨਾਂ ਨੂੰ ਇੰਟੈਲੀਜੈਂਟ ਕਿਹਾ ਜਾਂਦਾ। ਤੀਸਰੇ ਹੁੰਦੇ ਤੇਲੀਏ ਬੁੱਧ ਵਾਲੇ, ਤੇਲੀਏ ਬੁੱਧ ਉਹ ਹੁੰਦੀ ਹੈ ਇੱਕ ਤੇਲ ਦਾ ਛਿੱਟਾ ਲੈ ਕੇ ਛੱਪੜ ਦੇ ਉੱਪਰ ਜਾਂ ਖੂਹ ਤੇ ਸਿੱਟ ਦਿੱਤਾ ਜਾਏ, ਸਾਰੇ ਖੂਹ ਇਹ ਛੱਪੜ ਦੇ ਉੱਤੇ ਰਾਹ ਫੈਲ ਜਾਂਦਾ, ਉਸਨੂੰ ਤੇਲੀਏ ਬੁੱਧ ਕਹਿੰਦੇ। ਉਹ ਐਕਸਟਰਾ ਇੰਟੈਲੀਜੈਂਟ ਹੁੰਦੀ ਹੈ, ਇਹੋ ਜਿਹੇ ਕੋਈ ਕੋਈ ਹੁੰਦੇ ਹਨ। ਇਉਂ ਕਰਕੇ ਸਾਦਾ ਕਹਿਣ ਲੱਗਾ, ਮਹਿਤਾ ਜੀ ਅੱਜ ਮੈਂ ਨਾਨਕ ਦੀ ਬੁੱਧ ਪਰਖ ਲਵਾਂਗਾ, ਕੱਲ੍ਹ ਨੂੰ ਮੈਂ ਤੁਹਾਨੂੰ ਦੱਸ ਦਿਆਂਗਾ ਜਿਤਨੀ ਕੁ ਵਿੱਦਿਆ ਮੇਰੇ ਪਾਸ ਹੈ, ਕਿਤਨੀ ਦੇਰ ਵਿੱਚ ਗ੍ਰਹਿਣ ਕਰ ਲਏਗਾ। ਉਹ ਕਹਿੰਦੇ ਬਹੁਤ ਅੱਛਾ, ਅਸੀਂ ਵੀ ਤੁਹਾਡੀ ਗਮ ਚ ਕਰਕੇ ਕੋਈ ਸੇਵਾ ਕਰ ਦਿਆਂਗੇ ਜਦੋਂ ਆਪਣੀ ਵਿਦਿਆ ਨੂੰ ਦੇ ਦੇਵਾਂਗੇ। ਇੰਨਾ ਕਹਿ ਕੇ ਚਲੇ ਗਏ ਮਿਸ਼ਟਾਨ ਵਗੈਰਾ ਵੰਡ ਕੇ। ਸਵਈਓ ਗੁਰੂ ਨਾਨਕ ਜੀ ਨੂੰ ਅੱਗੇ ਆਉਣੀ ਸੀ, ਕਲਾਸਾਂ ਲੱਗਦੀਆਂ, ਆਦੇ ਇਕੱਲੇ ਇਕੱਲੇ ਬੱਚੇ ਨੂੰ ਬੁਲਾਉਣਾ, ਉਸਨੂੰ ਅਲੈਦਾ ਅਲੈਦਾ ਸਭ ਕੁਝ ਪੜਾਉਣਾ, ਉਹਨਾਂ ਨੇ ਆਪਣੇ ਯਾਦ ਕਰੀ ਜਾਣਾ, ਸਾਰਾ ਸਾਰੇ ਦਿਨ ਪੜ੍ਹੀ ਜਾਣਾ, ਸ਼ਾਮ ਨੂੰ ਘਰ ਆ ਜਾਣਾ, ਇਹ ਹੁੰਦਾ ਸੀ। ਗੁਰੂ ਨਾਨਕ ਜੀ ਨੂੰ ਬੁਲਾਇਆ, ਜਦੋਂ ਪੜ੍ਹਾਉਣ ਲੱਗਿਆ ਪਾਧਾ ਹੈਰਾਨ ਹੋ ਗਿਆ, ਇਸ ਸੱਚ ਬਾਤ ਹੈ, ਇਹ ਜੀ ਬੁੱਧ ਵਾਲਾ ਬੱਚਾ ਤਾਂ ਅੱਜ ਤੱਕ ਦੇਖਿਆ ਹੀ ਨਹੀਂ, ਮਾਨੋ ਪਹਿਲਾਂ ਹੀ ਪੜ੍ਹਿਆ ਪੜ੍ਹਾਇਆ ਹੈ। ਸੋ ਬਹੁਤ ਖੁਸ਼ ਹੋਇਆ, ਕੁਦਰਤੀ ਗੱਲ ਹੈ, ਉਸਤਾਦਾਂ ਦੇ ਪਾਸ ਅਗਰ ਕੋਈ ਹੁਸ਼ਿਆਰ ਬੱਚਾ ਜਾਂਦਾ, ਉਹਨਾਂ ਜਿੱਤ ਨੂੰ ਬੜੀ ਪ੍ਰਸੰਨਤਾ ਹੁੰਦੀ, ਡਲ ਹੈਡਿਡ ਨੂੰ ਦੇਖ ਕੇ ਬੜੇ ਦੁਖੀ ਹੁੰਦੇ ਹੁੰਦੇ। ਇਉਂ ਕਰਕੇ ਬਹੁਤ ਖੁਸ਼ ਹੋਇਆ ਵੀ ਹਜੇ ਬੱਚਾ ਤਾਂ ਅੱਜ ਤੱਕ ਦੇਖੇ ਨਹੀਂ, ਜਿਹੀ ਜਿਹਦੀ ਬੁੱਧ ਹੈ ਉਹਨੂੰ ਕੀ ਪਤਾ ਸੀ ਇਹ ਤੁਰੋਂ ਆਇਆ ਹੋਇਆ। ਇਉਂ ਕਰਕੇ ਖੈਰ ਸਾਰਾ ਦਿਨ ਬੱਚੇ ਪੜ੍ਹਦੇ ਰਹੇ, ਸ਼ਾਮ ਨੂੰ ਗੁਰੂ ਨਾਨਕ ਜੀ ਵੀ ਘਰ ਆ ਗਏ। ਬੱਚਿਆਂ ਨੂੰ ਖੇਡਣ ਦਾ ਸੁਭਾਅ ਹੁੰਦਾ ਹੈ, ਮਿੱਟੀ ਕੱਟਾ ਕੱਪੜੇ ਹੁਣ ਲੱਗਿਆ ਹੋਇਆ, ਕੱਪੜੇ ਫਾੜ ਲੈਂਦੇ ਹਨ, ਕੋਈ ਪਰਵਾਹ ਨਹੀਂ ਕਰਦੇ, ਪਰ ਖੇਡ ਪਿਆਰੀ ਹੁੰਦੀ ਬੱਚਿਆਂ ਨੂੰ। ਇਉਂ ਸ਼ਾਮ ਨੂੰ ਆਏ, ਮਾਤਾ ਜੀ ਨੇ ਗੋਦ ਵਿੱਚ ਲਿਆ, ਮੂੰਹ ਮਾਂ ਪੂੰਜਾ ਮਿੱਟੀ ਕੱਟਾ ਪਿਆ ਹੋਇਆ, ਪੁੱਛਣਗੇ ਬੇਟਾ ਜੀ ਦੱਸੋ ਕੀ ਪੜਿਆ। ਆਪਣੀ ਤਬਦੀਲੀ ਜ਼ਬਾਨ ਨਾਲ ਦੱਸਦੇ ਨੇ, ਮਾਤਾ ਜੀ ਮੈਂ ਆਹ ਪੜਿਆ, ਆਹ ਪੜਿਆ, ਆਹ ਪੜਿਆ। ਬੜੇ ਖੁਸ਼ ਹੁੰਦੇ ਜੀ ਕਿ ਤਿੰਨ ਸੂਰ ਛਿਪ ਗਿਆ। ਕਾਲੂ ਜੀ ਵੀ ਬਾਹਰੋਂ ਆ ਗਏ, ਉਹਨਾਂ ਨੇ ਵੀ ਗੋਦ ਵਿੱਚ ਬਿਠਾ ਕੇ ਪਿਆਰ ਕੀਤਾ, ਪੁੱਛਿਆ ਦੱਸੋ ਪੁੱਤਰ ਜੀ ਤੁਹਾਨੂੰ ਮੈਂ ਪੜ੍ਹਨ ਛੱਡਿਆ ਸੀ, ਕਿੰਨਾ ਕੁ ਪੜ੍ਹਿਆ, ਕੀ ਕੁਛ ਪੜ੍ਹਿਆ। ਉਹਨਾਂ ਨੂੰ ਆਪਣੀ ਪੁੱਤਰੀ ਜ਼ਬਾਨ ਨੂੰ ਦੱਸ ਦੇਣ, ਆਹ ਪੜ੍ਹੇ, ਆਹ ਪੜ੍ਹੇ, ਖੁਸ਼ ਹੁੰਦੇ। ਪ੍ਰਸ਼ਾਦ ਪਾਣੀ ਛਕਾਇਆ, ਉਸ ਤੋਂ ਬਾਅਦ ਦੁੱਧ ਦੱਧ ਪਿਲਾਇਆ, ਰਾਤ ਨੂੰ ਪੈ ਗਏ ਸਨ। ਸਵੇਰੇ ਉੱਠੇ, ਮਾਤਾ ਜੀ ਨੇ ਫਿਰ ਇਸ਼ਨਾਨ ਵਗੈਰਾ ਕਰਵਾ ਕੇ ਫਿਰ ਨਵੇਂ ਵਸਤਰ ਪਹਿਨਾ ਦਿੱਤੇ, ਦੁੱਧ ਦੱਧ ਪਿਲਾ ਦਿੱਤਾ। ਫਿਰ ਦੂਸਰੇ ਦਿਨ ਛੱਡਣ ਵਾਸਤੇ ਮਹਿਤਾ ਜੀ ਜਾਂਦੇ, ਕਿਉਂਕਿ ਬੱਚਿਆਂ ਨੂੰ ਖੇਡਣ ਦੀ ਆਦਤ ਹੁੰਦੀ ਹੈ, ਕਈ ਦਿਨ ਗਾਰਡੀਅਨ ਜਾਂ ਵਾਲਦੈਨ ਉਹਨਾਂ ਨੂੰ ਛੱਡਣ ਵਾਸਤੇ ਆਪਣੇ ਸਕੂਲ ਵਿਦਿਆਸ਼ਾਲਾ ਵੀ ਜਾਂਦੇ ਹੁੰਦੇ ਹਨ। ਇਉਂ ਕਰਕੇ ਅੱਜ ਫਿਰ ਜਾਂਦੇ ਹਨ, ਜਾ ਕੇ ਪੁੱਛਣ ਲੱਗੇ ਦੱਸੋ ਪਾਧਾ ਜੀ ਕਈ ਬੁੱਧ ਦੇਖੀ ਨਾਨਕ ਦੀ। ਉਹ ਕਹਿਣ ਲੱਗਾ ਮਹਿਤਾ ਜੀ ਕੀ ਦੱਸਾਂ, ਕਿਹੋ ਜੀ ਬੁੱਧ ਵਾਲਾ ਬੱਚਾ ਤਾਂ ਅੱਜ ਤੱਕ ਮੇਰੇ ਕੋਲ ਆਏ ਕੋਈ ਨਹੀਂ, ਇਹ ਤਾਂ ਮੈਨੂੰ ਪਹਿਲਾਂ ਹੀ ਪੜ੍ਹੇ ਪੜ੍ਹਾਇਆ ਹਨ, ਮੈਂ ਕੀ ਦੱਸਾਂ। ਸੋ ਇਹ ਤਾਂ ਦਿਨਾਂ ਵਿੱਚ ਹੀ ਵਿੱਦਿਆ ਗ੍ਰਹਿਣ ਕਰਨ, ਜਿਹੜੀ ਸਾਲਾਂ ਵਿੱਚ ਗ੍ਰਹਿਣ ਕਰਦੇ ਹੋਰ ਬੱਚੇ ਇਹ ਦਿਨਾਂ ਵਿੱਚ ਹੀ ਗ੍ਰਹਿਣ ਕਰ ਲੈਣਗੇ। ਚੰਗਾ ਕਹਿਣਗੇ ਤੁਹਾਨੂੰ ਵੀ ਅਸੀਂ ਦਮ ਚ ਕਰਕੇ ਅੱਛੀ ਤੁਹਾਡੀ ਸੇਵਾ ਕਰ ਦੇਣਗੇ। ਗੁਰਗਲ ਨੇ ਇੰਨਾ ਕਹਿ ਕੇ ਚਲੇ ਗਏ। ਰੋਜ਼ ਦੇ ਸੁਭਾਅ ਦੇ ਮੁਤਾਬਕ ਆਪਦਾ ਬੱਚਿਆਂ ਨੂੰ ਇਕੱਲੇ ਇਕੱਲੇ ਨੂੰ ਬੁਲਾ ਕੇ ਸ਼ਬਦ ਦਿੰਦਾ ਹੈ। ਗੁਰੂ ਨਾਨਕ ਜੀ ਦੀ ਵਾਰੀ ਆਈ, ਆ ਕੇ ਜਦੋਂ ਆਏ ਬੈਠ ਗਏ, ਹੁਣ ਕਹਿੰਦਾ ਹੈ ਪਾਧਾ ਕੱਲ੍ਹ ਵਾਲਾ ਸ਼ਬਦ ਸੁਣਾਓ, ਅੱਗੇ ਤੁਹਾਨੂੰ ਸ਼ਬਦ ਮਿਲੇ। ਗੁਰੂ ਜੀ ਚੁੱਪ ਹਨ, ਨੇਤਰ ਮੀਟੇ ਹਨ, ਜਿਵੇਂ ਸਮਾਧਿਸ਼ਟ ਪੁਰਸ਼ ਬੈਠਾ ਹੁੰਦਾ ਹੈ, ਸਮਾਧੀ ਲਈ ਬੈਠੇ। ਫਿਰ ਪਾਧਾ ਕਹਿੰਦੇ ਕੋ ਕੱਲ੍ਹ ਕੈਸਾ ਅੱਛਾ ਪੜਿਆ, ਕੱਲ੍ਹ ਵਾਲਾ ਸ਼ਬਦ ਸੁਣਾਓ, ਤਾਂ ਕਿ ਤੁਹਾਨੂੰ ਅੱਗੇ ਸ਼ਬਦ ਮਿਲੇ। ਫਿਰ ਚੁੱਪ ਹਨ। ਤੀਜੀ ਦਫ਼ਾ ਪਾਧਾ ਥੋੜ੍ਹਾ ਜਿਹਾ ਤੇਜ਼ੀ ਨਾਲ ਕਹਿੰਦਾ ਹੈ, ਦੇਖੋ ਜਿਹੜੇ ਬੱਚੇ ਨਹੀਂ ਪੜ੍ਹਦੇ ਉਹਨਾਂ ਤੇ ਸਖਤੀ ਕੀਤੀ ਜਾਂਦੀ ਹੈ, ਕੱਲ੍ਹ ਵਾਲਾ ਸ਼ਬਦ ਸੁਣਾਓ ਤਾਂ ਕਿ ਤੁਹਾਨੂੰ ਅੱਗੇ ਸ਼ਬਦ ਮਿਲੇ। ਇਹ ਗੱਲ ਸੁਣ ਕੇ ਗੁਰੂ ਨਾਨਕ ਜੀ ਕਹਿਣ ਲੱਗੇ, ਪਾਧਾ ਜੀ ਤੁਸੀਂ ਮੈਨੂੰ ਕੀ ਪੜ੍ਹਾਓਗੇ, ਕੀ ਪੜ੍ਹਾਉਣਾ ਚਾਹੁੰਦੇ ਹੋ। ਪਾਧਾ ਕਹਿੰਦੇ ਦੇਖੋ ਤੁਹਾਡਾ ਪੁਸ਼ਤਾਂ ਤੋਂ ਪਰਿਵਾਰ ਦਾ ਕੰਮ ਚੱਲਿਆ ਹੁੰਦਾ ਹੈ, ਜਿਹਦੇ ਵਿੱਚ ਗਿਣਤੀ ਮਿਣਤੀ ਹਿਸਾਬ ਉਹਦੀ ਬੜੀ ਜ਼ਰੂਰਤ ਪੈਂਦੀ ਹੈ। ਮੈਂ ਤੁਹਾਨੂੰ ਉਹ ਵਿੱਦਾ ਦਿਆਂਗਾ ਜਿਹਦੇ ਵਿੱਚ ਇਹ ਗੱਲਾਂ ਬੜੀਆਂ ਜਲਦੀ ਅਤੇ ਆਸਾਨੀ ਨਾਲ ਪ੍ਰਾਪਤ ਹੁੰਦੀਆਂ। ਇਹ ਸੁਣ ਕੇ ਗੁਰੂ ਨਾਨਕ ਜੀ ਕਹਿੰਦੇ, ਇਉਂ ਦੱਸੋ ਪਾਧਾ ਜੀ ਮੈਨੂੰ ਤੁਸੀਂ ਜੋ ਇਹ ਹਿਸਾਬ ਕਿਤਾਬ ਗਿਣਤੀ ਮਿਣਤੀ ਦੱਸ ਪੜਾਉਣ ਲੱਗੇ ਹੋ, ਜਿਸ ਵਕਤ ਇਹ ਦੁਨੀਆਂ ਤੋਂ ਬੰਦਾ ਜਾਂਦਾ ਹੈ, ਜਮਦੂਤ ਫੜ ਕੇ ਲੈ ਜਾਂਦੇ ਸੂਖਸ਼ਮ ਸਰੀਰ ਦੇ ਸ਼ਹਿਰ ਜੀਵ ਨੂੰ, ਸਥੂਲ ਸਰੀਰ ਇੱਥੇ ਰਹਿ ਜਾਂਦਾ ਹੈ, ਅਤੇ ਉਹ ਅੱਗੇ ਧਰਮ ਰਾਜਾ ਦੇ ਸਾਹਮਣੇ ਮੁਲਜ਼ਮ ਬਣਿਆ ਖੜਾ ਹੁੰਦਾ। ਧਰਮ ਰਾਜਾ ਉਹ ਤੋਂ ਕੀਤੇ ਕਰਮ ਦਾ ਹਿਸਾਬ ਕਿਤਾਬ ਮੰਗਦਾ ਹੁੰਦਾ ਹੈ। ਇਉਂ ਦੱਸੋ ਉਸ ਮੌਕੇ ਵੀ ਕੋਈ ਤੁਹਾਡੀ ਇਸ ਵਿੱਦਿਆ ਨੇ ਮਦਦ ਕਰਨੀ ਹੈ ਕਿ ਨਹੀਂ ਕਰਨੀ। ਇੰਨੀ ਗੱਲ ਸੁਣ ਕੇ ਪਦ ਹੈਰਾਨ ਪਰੇਸ਼ਾਨ ਹੋ ਗਏ। ਛੇ ਸੱਤ ਸਾਲ ਦੇ ਬੱਚੇ ਤੋਂ ਛਿਆਣੀ ਉਮਰ ਦਾ ਇੱਕ ਬੰਦਾ ਇਹੋ ਜਿਹੇ ਬੱਚੇ ਨੂੰ ਸੁਣ ਕੇ ਹੈਰਾਨ ਹੋਵੇ ਤਾਂ ਹੋਰ ਕੀ ਹੋ। ਕਦੇ ਆਪਦੇ ਚਿਹਰੇ ਵੱਲ ਤੱਕਦਾ ਹੈ, ਕਦੇ ਸਰੀਰ ਵੱਲ ਤੱਕਦਾ ਹੈ, ਅੱਗੇ ਸੁਣਿਆ ਮੌਲਵੀ ਨੂੰ ਪੜ੍ਹਾਇਆ, फलाने नूं पढ़ाया। इस तरीके फिर ओही गल मेरे नाल वापरदी दिंदी। हाँ जी, ये गल सुन के असीं पता कहणगा अगे कोई हिसाब किताब है, कोई हिसाब किताब लैण वाला है। गुरु जी कहणगे हाँ जी कहो तो मैं दसा, आदा शर्त दे घर विच आ गया हूं, कुछ न कुछ फायदा उठा लेने चाहिए। हटी हथ जोड़ के कहणगे हाँ दसो अगे किवें हिसाब मंगी ने। गुरु जी उस मौके यूं कहंदे है, लेखा मंगूगा धर्म राजा चले ज्यो यू औध भी हानि पाप करेंद्र सतर मुठे अदरा ईल फड़े फड़क उठे दोज पाए सृजन हारे लेखा मंगे बाणी। ਇੱਕ ਕੋਈ ਮੈਜਿਸਟ੍ਰੇਟ ਬੜਾ ਰਿਸ਼ਵਤਖੋਰ ਹੈ, ਰੱਬ ਦੀ ਹਸਤੀ ਤੋਂ ਮੁਨਕਰ ਹੈ। ਉਹਦਾ ਕੰਮ ਸਿਰਫ ਮਾਇਆ ਤੱਕ ਹੀ ਹੈ, ਉਹਦੀ ਬੁੱਧ ਮਾਇਆ ਤੱਕ ਹੀ ਮਹਿਦੂਦ ਹੈ। ਦੁਨੀਆਂ ਵੀ ਚਾਹ ਕੇ ਜਿਤਨਾ ਧਨ ਕਮਾ ਲਏ, ਜਿਵੇਂ ਵੀ ਕਮਾ ਲਏ, ਉਵੇਂ ਕਮਾ। ਇਸ ਕਮਰੇ ਦੇ ਤਮਾਮ ਦਰਵਾਜ਼ੇ ਬੰਦ ਹਨ, ਕਿਵੇਂ ਇੱਥੇ ਕੋਈ ਆ ਸਕਦਾ ਹੈ, ਕਿਉਂਕਿ ਅੰਦਰੋਂ ਲੌਕ ਹੋਏ ਹੋਏ ਹਨ। ਉਹ ਰੂਹ ਕਹਿਣ ਲੱਗੀ, ਮੈਨੂੰ ਇਹੋ ਜਿਹੇ ਦਰਵਾਜ਼ੇ ਇੰਨੇ ਚਿੱਟੀਆਂ ਰੋਕਣ ਨੂੰ ਸਮਰੱਥ ਨਹੀਂ, ਮੈਂ ਉੱਥੇ ਵੀ ਜਾ ਸਕਦਾ ਜਿੱਥੇ ਬਿਲਕੁਲ ਏਅਰ ਟਾਈਟ ਹੋਵੇ, ਹਵਾ ਵੀ ਨਾ ਜਾ ਸਕਦੀ ਹੋ। ਅਤੇ ਪੁੱਛਣ ਲੱਗਾ, ਆਪ ਕੌਣ ਹੋ? ਮੈਜਿਸਟ੍ਰੇਟ ਪੁੱਛਦਾ। ਉਹ ਰੂਹ ਕਹਿੰਦੀ, ਮੈਂ ਆਪਦਾ CID ਹਾਂ, ਆਪਦਾ ਖੁਦੀਆ ਹਾਂ। ਇਹ ਸੁਣ ਕੇ ਮੈਜਿਸਟ੍ਰੇਟ ਹੈਰਾਨ ਹੋ, ਕਾਨੂੰਨੀ ਬੰਦਾ ਸੀ, ਕਹਿਣ ਲੱਗਾ, ਮੇਰਾ ਖੁਫੀਆ ਇਹ ਕੀ? ਉਹ ਰੂਹ ਕਹਿਣ ਲੱਗੀ, ਜਿਸ ਦਿਨ ਤੋਂ ਪਰਮੇਸ਼ਰ ਨੇ ਸ੍ਰਿਸ਼ਟੀ ਰਚੀ, 1,84,00,000 ਜੂਨ ਨੂੰ ਤਾਂ ਛੋੜ ਦਿਓ, ਉਹਨਾਂ ਨੂੰ ਸਮਝ ਹੀ ਨਹੀਂ। ਇੱਕ ਮਾਨਵ ਦੇਹੀ ਹੈ, ਜਿਸਨੂੰ ਤਮਾਮ ਜੋਨੀਆਂ ਦਾ ਬਾਦਸ਼ਾਹ ਦੇਹੀ ਕਰਨ ਕੀਤਾ ਹੈ। ਇਸ ਧਰਤੀ ਪਰ ਤੇਰੀ ਸਿੱਖਦਾਰੀ, ਅਵਰ ਜੋਨ ਤੇਰੀ ਪਨਿਹਾਰੀ, 1,84,00,000 ਸਵਾਈ ਮਾਨਸ ਤੋਂ ਉੱਪਰ ਦੀ ਵਡਿਆਈ, 1,84,00,000 ਵਿੱਚ ਉੱਤਮ ਜਨ ਸਮਾਨ ਦੇ। ਇਉਂ 1,84,00,000 ਉਹਨਾਂ ਨੂੰ ਤਾਂ ਅਧਿਕਾਰ ਨਹੀਂ ਹੈ ਕੁਛ ਭਜਨ ਬੰਦਗੀ ਦਾ, ਪਾਪ ਦਾ ਉਹਨੂੰ ਸਮਝ ਹੀ ਨਹੀਂ ਮਿਲੀ, ਪੂਰਾ ਅੰਤਰਕਰਨ ਹੀ ਨਹੀਂ ਮਿਲਿਆ ਹੋਇਆ ਉਹਨਾਂ ਨੂੰ। ਸੋ ਉਹ ਪਾਪ ਤੇ ਅੱਛਾ ਬੁਰਾ ਕਹਿ ਸਮਝ ਸਕਣ। ਸੋ ਇਉਂ ਕਰਕੇ ਉਹਨਾਂ ਦਾ ਤਾਂ ਕੰਮ ਹੈ, ਜੋ ਜੋ ਜਿੱਥੇ ਜਿੱਥੇ ਲਾਇਆ ਮਾਲਕ ਦੇ ਹੁਕਮ ਦੇ ਵਿੱਚ, ਔਖੇ ਸੌਖੇ ਕੰਮ ਕਰੀ ਜਾਂਦੇ ਨੇ, ਪੇਟ ਭਰ ਲੈਣਾ, ਬਸ ਇੱਦਾਂ ਜ਼ਿਆਦਾ ਕੁਛ ਨਹੀਂ ਜਾਣਦਾ। ਇਨਸਾਨ ਨੂੰ ਹੀ ਬੁੱਧ ਬਖਸ਼ੀ ਹੈ, ਇਨਸਾਨ ਨੂੰ ਹੀ ਪਰਮੇਸ਼ਰ ਨੇ ਵਿਵੇਕ ਦੀ ਰੋਸ਼ਨੀ ਦਿੱਤੀ ਹੋਈ ਹੈ, ਔਰ ਕਿਸੇ ਜੋਨੀ ਨੂੰ ਨਹੀਂ ਮਿਲੀ ਹੋਈ। ਸਿਰਫ ਇਹੀ ਇੱਕ ਦਰਵਾਜ਼ਾ ਖੁੱਲ੍ਹਾ ਹੈ ਪ੍ਰਭੂ ਪ੍ਰਾਪਤੀ ਵਾਸਤੇ। ਇੱਕ ਦ੍ਰਿਸ਼ਟਾਂਤ ਦੁਆਰਾ ਸਮਝੋ, ਇੱਕ ਰਾਜਾ ਪਹਾੜੀ ਉੱਪਰ ਕਿਲ੍ਹਾ ਬਣਾਉਂਦਾ, ਕਿਲ੍ਹਾ ਗੋਲ ਸ਼ਕਲ ਦਾ, 84 ਦਰਵਾਜ਼ੇ ਉਸਦੇ ਰੱਖੇ ਗਏ, ਜਿਹਨਾਂ ਵਿੱਚੋਂ 83 ਬੰਦ ਹਨ, ਇੱਕ ਖੁੱਲ੍ਹਾ ਹੈ। ਉਸ ਕਿਲ੍ਹੇ ਵਿੱਚ ਇੱਕ ਨੇਤਰਹੀਨ ਪੁਰਸ਼, ਅੰਧਾ ਪੁਰਸ਼ ਪ੍ਰਵੇਸ਼ ਕਰ ਗਿਆ, ਅੱਖਾਂ ਤੋਂ ਬਿਨਾਂ ਦੀਂਦਾ ਨਹੀਂ। ਇਸ ਕਰਕੇ ਉਹ ਔਖਾ ਹੈ, ਆਪਣੇ ਆਪ ਨੂੰ ਬੰਦਿਸ਼ ਵਿੱਚ ਇੱਕ ਕੈਦੀ ਮਹਿਸੂਸ ਕਰਦਾ ਹੈ, ਵੀ ਐਸਾ ਹੀ। ਹੋਰ ਕੋਈ ਉਪਾਅ ਨਾ ਦੇ, ਕਿਉਂਕਿ 83 ਦਰਵਾਜ਼ੇ ਬੰਦ, ਇੱਕ ਖੁੱਲ੍ਹਾ ਉੱਥੋਂ ਨਿਕਲੇ ਗਏ ਨੇ, ਦੀਂਦਾ ਹੈ ਨਹੀਂ, ਅੱਖਾਂ ਹਨ ਨਹੀਂ, ਕੰਮ ਨਹੀਂ ਕਰਦੀਆਂ। ਉੱਚੀ ਉੱਚੀ ਆਵਾਜ਼ਾਂ ਮਾਰੀਆਂ ਸ਼ੁਰੂ ਕੀਤੀਆਂ, ਮੇਰੇ ਤੋਂ ਕੋਈ ਤਰਸ ਖਾਓ, ਰਹਿਮ ਖਾਓ, ਮੈਂ ਬੜਾ ਦੁਖੀ ਹਾਂ, ਇਹ ਕਿਲ੍ਹੇ ਵਿੱਚੋਂ ਮੈਂ ਕਿਵੇਂ ਇਸ ਕੈਦ ਤੋਂ ਛੁਟਕਾਰਾ ਪਾਵਾਂ? ਕਿਉਂਕਿ ਕੈਦ ਕਿਸੇ ਨੂੰ ਵੀ ਨਹੀਂ ਚੰਗੀ ਨਹੀਂ ਲੱਗਦੀ, ਛੁਟਕਾਰਾ ਮੁਕਤ ਹੋਣਾ ਹਰੇਕ ਹੀ ਚਾਹੁੰਦਾ ਹੈ, ਇਹ ਕਾਇਦਾ ਹੈ। ਦੁੱਖਾਂ ਤੋਂ ਹਰੇਕ ਹੀ ਡਰਦਾ ਹੈ, ਦੁੱਖਾਂ ਦਾ ਛੁਟਕਾਰਾ ਹਰੇਕ ਦੀ ਇੱਛਾ ਕੁਦਰਤੀ ਹੁੰਦੀ ਹੈ। ਸੰਯੋਗ ਕਰਕੇ ਮੈਨੂੰ ਇੱਥੋਂ ਛੁਟਕਾਰੇ ਦਾ ਕੋਈ ਯਤਨ ਦੱਸੋ। ਬਾਹਰੋਂ ਇੱਕ ਕਿਸੇ ਰਹਿਮ ਦੇ ਲਾਜ਼ਮੀ ਨੇ ਉਸਨੂੰ ਆਵਾਜ਼ ਦਿੱਤੀ, ਵੀ ਇਸ ਕਿਲ੍ਹੇ ਦੇ 84 ਦਰਵਾਜ਼ੇ ਹਨ। ਮੰਨ ਲਿਆ ਵੀ 83 ਬੰਦ ਹਨ, ਇੱਕ ਤਾਂ ਖੁੱਲ੍ਹਾ ਹੈ, ਉਸ ਥਾਈਂ ਤੋਂ ਬਾਹਰ ਨਿਕਲ ਜਾ। ਉਹ ਨੇਤਰਹੀਨ ਪੁਰਸ਼ ਕਹਿਣ ਲੱਗਾ, ਮੇਰੇ ਨਿਗਾਹ ਨਹੀਂ, ਆਈ ਸਾਈਟ ਨਹੀਂ ਮੇਰੇ, ਇਸ ਕਰਕੇ ਮੈਨੂੰ ਦੀਂਦਾ ਨਹੀਂ, ਮੈਨੂੰ ਕੋਈ ਹੋਰ ਉਪਾਅ ਦੱਸੋ ਜਿਸ ਕਰਕੇ ਮੈਂ ਇੱਥੇ ਛੁਟਕਾਰਾ ਪਾ ਸਕਾਂ। ਇਹ ਜਾਣ ਕੇ ਬਾਹਰਲੇ ਪੁਰਸ਼ ਨੇ ਕਿਹਾ, ਇਉਂ ਕਰ ਤੂੰ ਫਿਰ, ਜੇ ਤੇਰੇ ਨਿਗਾਹ ਨਹੀਂ, ਹੱਥ ਹਨ? ਕਹਿਣਾ, ਹਾਂ ਹੱਥ ਪੈਰ ਹਨ ਮੇਰੇ। ਕੰਧ ਨੂੰ ਹੱਥ ਲਗਾ ਲੈ। ਤਰੀਜਾ ਹੀ ਗੋਲ ਸ਼ਕਲ ਦਾ ਕਿਲ੍ਹਾ ਹੈ, 83 ਦਰਵਾਜ਼ੇ ਬੰਦ ਹਨ, ਟੋਂਦਾ ਜਾਈ, ਜਦੋਂ ਖੁੱਲ੍ਹਾ ਦਰਵਾਜ਼ਾ ਆਇਆ ਟੋਹ ਕੇ ਬਾਹਰ ਨਿਕਲ ਜਾਈ, ਸੁਖੀ ਹੋ ਜਾਏਗਾ, ਆਜ਼ਾਦ ਹੋ ਜਾਏਗਾ। ਉਸਨੇ ਐਸਾ ਹੀ ਕੀਤਾ, ਕੰਧ ਨੂੰ ਹੱਥ ਲਾ ਕੇ ਫਿਰਨਾ ਸ਼ੁਰੂ ਕਰ ਦਿੱਤਾ, ਫਿਰੀ ਗਿਆ, ਫਿਰੀ ਗਿਆ, ਫਿਰੀ ਗਿਆ। ਜਦੋਂ 83 ਦਰਵਾਜ਼ੇ ਲੰਘ ਗਿਆ, ਆਖਰੀ ਦਰਵਾਜ਼ਾ 84ਵਾਂ ਖੁੱਲ੍ਹਾ ਆਇਆ, ਕੁਦਰਤੀ ਉਹਦੇ ਸਿਰ ਦੇ ਵਿੱਚ ਖੁਰਕ ਹੋਣ ਲੱਗ ਪਈ, ਹੱਥ ਛੱਡ ਕੇ ਕੰਧ ਨਾਲੋਂ ਸਿਰ ਵਿੱਚ ਖੁਰਕ ਕਰਨ ਲੱਗ ਪਏ, ਔਰ ਕਦਮ ਵੀ ਉਠਾਈ ਗਿਆ, 2 ਕਦਮ ਦਰਵਾਜ਼ਾ ਸੀ, ਲੰਘ ਗਿਆ। ਤੇਰੇ ਕੰਧ ਨੂੰ ਹੱਥ ਲਗਾ ਲਿਆ, ਕਿਉਂਕਿ ਫਿਰ ਤਾਂ 83 ਦਰਵਾਜ਼ੇ ਬੰਦ ਹੀ ਆਉਣੇ ਸਨ, ਖੁੱਲ੍ਹਾ ਦਰਵਾਜ਼ਾ ਲੰਘ ਚੁੱਕਾ ਹੈ। ਫਿਰ ਕੁਛ ਦਰਵਾਜ਼ੇ ਲੰਘੇ ਤੋਂ ਬਾਅਦ ਬੜਾ ਦੁਖੀ ਹੋਇਆ, ਕਿਉਂਕਿ ਬਹੁਤ ਵਕਤ ਲੱਗ ਗਿਆ, ਕਹਿਣਗੇ ਅਸਚਰਜ ਗੱਲ ਹੈ, ਦੁਨੀਆਂ ਉਸ ਉੱਪਰ ਕੋਈ ਅਹਿਮ ਦਿਲ ਆਦਮੀ ਹੀ ਨਹੀਂ, ਇਹਨੂੰ ਤਰਸ ਨਹੀਂ ਆਉਂਦਾ, ਮੈਂ ਬੜਾ ਦੁਖੀ ਹਾਂ, ਮੇਰੇ ਤਰਸ ਖਾਓ, ਕੋਈ ਇਸਨੂੰ ਛੁਟਕਾਰੇ ਦੇ ਯਤਨ ਦੱਸੋ। ਬਾਹਰਲੇ ਆਦਮੀ ਨੇ ਫਿਰ ਕਿਹਾ, ਇਹਦੇ 83 ਦਰਵਾਜ਼ੇ ਬੰਦ ਹਨ, 84ਵੇਂ ਇੱਕ ਦਰਵਾਜ਼ਾ ਖੁੱਲ੍ਹਾ ਹੈ। ਜਿਹੜੀ ਜੁਗਤੀ ਤੈਨੂੰ ਦੱਸੀ ਗਈ ਸੀ ਉਹ ਬੜੀ ਠੀਕ ਸੀ, ਅਗਰ ਤੂੰ ਉਸ 'ਤੇ ਅਮਲ ਕਰਦਾ ਹੁਣ ਕਦੇ ਤਾਂ ਆਜ਼ਾਦ ਹੋ ਜਾਂਦਾ। ਉਹ ਕਹਿੰਦੇ ਮੈਂ ਉਸੀ ਵਕਤ ਦਾ ਫਿਰ ਰਿਹਾ, ਮੈਂ ਖੇਡਿਆ ਕੋਈ ਗਲਤੀ ਕਰ ਬੈਠਾ ਹੋਏਗਾ। ਹਾਂ, ਫਿਰ ਉਸਨੂੰ ਯਾਦ ਆ ਵੀ ਇੱਕ ਦਫ਼ਾ ਮੈਂ ਕੰਧ ਨਾਲ ਹੱਥ ਛੱਡ ਕੇ ਸਿਰ ਵਿੱਚ ਖੁਰਕ ਕਰਨ ਲੱਗ ਪਿਆ, ਉਹ ਖੁੱਲ੍ਹਾ ਦਰਵਾਜ਼ਾ ਲੰਘ। ਇਸੀ ਤਰ੍ਹਾਂ ਵਾਹਿਗੁਰੂ ਅੰਤਰਯਾਮੀ ਨੇ 84 ਲੱਖ ਜੂਨ ਬਣਾਏ, ਜਿਹਨਾਂ ਵਿੱਚ 1,84,00,000 ਜੀਆ ਜੂਨ ਜਿਹੜੀ ਹੈ ਉਹਨਾਂ ਨੂੰ ਤਾਂ ਸਮਝ ਹੀ ਨਹੀਂ, ਪੂਰਾ ਅੰਤਰਕਰਨ ਹੀ ਨਹੀਂ ਮਿਲਿਆ ਹੋਇਆ, ਉਹਨਾਂ ਨੂੰ ਬੁੱਧ ਵਿਵੇਕ ਹੀ ਨਹੀਂ ਮਿਲੀ ਹੋਈ, ਬੁੱਧ ਦੀ ਰੋਸ਼ਨੀ ਨਹੀਂ ਮਿਲੀ ਹੋਈ, ਇਸ ਕਰਕੇ ਨੇਤਰਹੀਨ ਆ। ਉਹਨਾਂ ਨੂੰ ਕਿਤੇ ਕਰਨ ਦਾ ਫਲ ਹੀ ਨਹੀਂ ਮਿਲਦਾ ਹੈ, ਚੰਗਾ ਜਾਂ ਮਾੜਾ ਜਾਣਦੇ ਹੀ ਨਹੀਂ ਨਾ ਉਹਨਾਂ ਨੂੰ ਫਲ ਮਿਲੇ। ਮਨੁੱਖ ਇੱਕ ਦਰਵਾਜ਼ਾ ਯਾਨੀ ਹਜੇ ਖੁੱਲ੍ਹਾ ਹੈ, ਇਹਦੇ ਵਿੱਚ ਇਸਨੂੰ ਵਿਵੇਕ ਬੁੱਧ ਪ੍ਰਾਪਤ ਹੈ। ਇਹ ਸਮਝ ਸ਼ਕਦ ਮੈਂ ਕੀ ਹਾਂ, ਕਿੱਥੋਂ ਆਇਆ ਹਾਂ, ਕਾਹਦੇ ਵਾਸਤੇ ਆਇਆ ਹਾਂ, ਮੈਨੂੰ ਕੀ ਕੁਛ ਕਰਨਾ ਚਾਹੀਦਾ ਹੈ, ਕੀ ਕਰਨ ਦਾ ਕੀ ਫਲ ਹੋਵੇਗਾ, ਕੀ ਕਰਨ ਦਾ ਕੀ ਯਾਨੀ ਨਤੀਜਾ ਹੋਏਗਾ। ਇਹ ਅਗਰ ਆਪਣੀ ਬੁੱਧ ਨਹੀਂ ਰੱਖਦਾ, ਗ੍ਰੰਥਾਂ ਸ਼ਾਸਤਰਾਂ ਦੁਆਰਾ, ਸਤਸੰਗ ਦੁਆਰਾ, ਬਾਣੀ ਦੁਆਰਾ ਵਿਚਾਰ ਕਰਕੇ ਇਸਨੂੰ ਪਤਾ ਲੱਗ ਸਕਦਾ ਹੈ। ਸੋ ਇਹ ਵਿਵੇਕ ਬੁੱਧ ਇਸਨੂੰ ਹੀ ਪ੍ਰਾਪਤ ਹੈ, ਮਾਨਵ ਦੇ ਰੂਪੀ ਦਰਵਾਜ਼ਾ ਹੀ ਇੱਕ ਪ੍ਰਭੂ ਪ੍ਰਾਪਤੀ ਵਾਸਤੇ ਖੁੱਲ੍ਹਾ ਹੈ। ਬਾਕੀ ਦੇ ਗੇਟ ਤਮਾਮ ਬੰਦ ਹਨ, ਉਹਨਾਂ ਚ ਅਧਿਕਾਰ ਹੀ ਨਹੀਂ ਹੈ। ਅਗਰ ਇਸ ਦਰਵਾਜ਼ੇ ਯਾਨੀ ਮਨੁੱਖਾਂ ਦੇ ਵਿੱਚ ਆ ਕੇ ਥੋੜ੍ਹਾ ਜਿਹਾ ਸਮਾਂ ਜੋ ਹੈ ਮਿਲਿਆ, ਇਹਦੇ ਵਿੱਚ ਇਹਦੇ ਮਨ ਰੂਪੀ ਸਿਰ ਦੇ ਵਿੱਚ ਵਿਸ਼ੇ ਵਿਕਾਰਾਂ ਰੂਪੀ ਖੁਰਗੁੰਦੀ ਰਹੀ, ਉਹਨਾਂ ਵਿੱਚ ਲੱਗ ਕੇ ਵਿਕਾਰਾਂ ਵਿੱਚ ਹੀ ਜ਼ਿੰਦਗੀ ਬਰਬਾਦ ਕਰਕੇ ਬਸ ਮਰ ਗਿਆ। ਫਿਰ ਕੀ ਅਰਥ ਆਇਆ, ਉਹੀ ਬੰਦ ਦਰਵਾਜ਼ੇ ਦੇ ਸਾਹਮਣੇ ਆ ਗਏ, ਉਹੀ ਕੁੱਲੂ ਚੱਕਰ ਫਿਰ ਤਿਆਰ। ਇਸ ਕਰਕੇ ਇਹ ਸਮਾਂ ਦੁਰਲੱਭ ਹੈ, ਇਸ ਕਰਕੇ ਥਾਂ ਥਾਂ ਵਾਰ ਵਾਰ ਕੀ ਗੁਰੂ ਜੀ ਨੇ ਸਾਨੂੰ ਦੱਸਿਆ, ਸਹੀ ਪ੍ਰਾਪਤ ਮਾਨਸ ਹੋਈਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਅਬਰ ਕਾਜ ਤੇਰੇ ਕਿਤੇ ਨਾ ਕਾਮ, ਬਿਨ ਸਾਧ ਸੰਗਤ ਅੱਜ ਕੇਵਲ ਨਾਮ, ਐਸਾ ਦੱਸਿਆ।
ਇਹੋ ਤੇਰੀ ਵਾਰੀ ਗੋਬਿੰਦ Oh,
ਇੱਕ 88 ਲੱਖ ਜੌਨ ਦਾ ਗੇੜਾ ਕੱਟਿਆ ਆ, ਮਾਨਸ ਦੇ ਵਿੱਚ ਆ ਗਿਆ। ਇਸ ਵਿੱਚ ਆ ਕੇ ਜਿੱਥੇ ਹੋਰ ਦੁਨਿਆਵੀ ਵਿਵਹਾਰ ਕਰਨੇ ਹਨ, ਉਹਨਾਂ ਤੋਂ ਕਿਤੇ ਬਹੁਤ ਜ਼ਿਆਦਾ ਜ਼ਰੂਰੀ ਕੰਮ ਵਾਹਿਗੁਰੂ ਦੀ ਭਗਤੀ ਕਰਕੇ ਉਸਨੂੰ ਮਿਲ ਰਿਹਾ ਹੈ। ਫਿਰ ਇਹ ਸਵਾਲ ਪੈਦਾ ਹੁੰਦਾ ਹੈ ਜੀ, ਉਹਨੂੰ ਕਿੱਥੇ ਮਿਲੀਏ, ਘਰ ਬਾਰ ਛੱਡੀਏ, ਕਈਆਂ ਜੰਗਲਾਂ ਪਹਾੜਾਂ 'ਚ ਜਾਈਏ, ਅਤੇ ਉਹ ਕਿਹਾ ਜਿਹਾ ਹੈ ਸਾਸੰਗ। ਅਗਰ ਸੱਚ ਪੁੱਛੋ, ਹਰ ਇਨਸਾਨ ਦੇ ਚਿੱਤ ਵਿੱਚ ਰੱਬ ਦੇ ਮਿਲਣ ਦੀ ਖਵਾਹਿਸ਼ ਹੈ। ਰੱਬ ਕਹੀ ਜੀ ਚੀਜ਼ ਹੈ, ਇਹਦੀ ਸਮਝ ਨਹੀਂ, ਇਸ ਕਰਕੇ ਇਸ ਨੂੰ ਪਤਾ ਨਹੀਂ। ਵਾਹਿਗੁਰੂ ਉਹ ਵਸਤੂ ਹੈ ਜਿਹਦੇ ਵਿੱਚ ਕਿਸੇ ਕਿਸਮ ਦਾ ਕੋਈ ਦੁੱਖ ਨਹੀਂ, ਐਨ ਆਨੰਦ ਦਾ ਸਾਗਰ ਹੈ। ਸੁੱਖ ਨੂੰ ਕੌਣ ਨਹੀਂ ਚਾਹੁੰਦਾ? ਜਿਹੜਾ ਬੰਦਾ ਜਿਹੜਾ ਸੁੱਖ ਨਹੀਂ ਚਾਹੁੰਦਾ, ਹਾਂ ਸੁੱਖ ਨੂੰ ਜਿੱਥੇ ਸੁੱਖ ਦਾ ਸਿਰਫ ਸਾਇਆ ਪੈਂਦਾ ਥੋੜ੍ਹੀ ਦੇਰ ਵਾਸਤੇ, ਉੱਥੇ ਢੂੰਡਿਆ ਜਾ ਰਿਹਾ, ਜਿਸ ਕਰਕੇ ਸੁੱਖ ਨਹੀਂ ਮਿਲ ਰਿਹਾ। ਇਸੀ ਕਰਕੇ ਤਮਾਮ ਦੁਨੀਆਂ ਸੁੱਖ ਨੂੰ ਢੂੰਡਦੀ ਹੋਈ ਵੀ ਸੁੱਖ ਤੋਂ ਖਾਲੀ ਹੈ। ਅਸਲ ਮਾਇਨੇ ਵਿੱਚ ਜਿੱਥੇ ਸੁੱਖ ਹੈ, ਅਗਰ ਉੱਥੇ ਢੂੰਡਿਆ ਜਾਵੇ ਅਵਸ਼ ਮਿਲ ਜਾਏ। ਉਹ ਹਰ ਇੱਕ ਦੇ ਅੰਦਰ ਹੈ, ਸਾਰੇ ਪਰਿਪੂਰਨ ਹੈ, ਉਹਦੇ ਮਿਲਣ ਦੀ ਇੱਛਾ ਹਰ ਇੱਕ ਨੂੰ ਹੀ ਹੈ। ਇਸ ਕਰਕੇ ਉਸਦੇ ਮਿਲਣ ਵਾਸਤੇ ਕਿਤੇ ਦੂਰ ਨਹੀਂ ਜਾਣਾ ਪੈਂਦਾ। ਮਿਲ ਸਾਧ ਸਿੰਘ ਭਜ ਕੇਵਲ ਨਾਮ, ਸਤਸੰਗ ਦੁਆਰਾ, ਉਹਨਾਂ ਪੁਰਸ਼ਾਂ ਦੀ ਸੰਗਤ ਦੁਆਰਾ ਜਿਹਨਾਂ ਨੇ ਉਹਨੂੰ ਪ੍ਰਾਪਤ ਕੀਤਾ ਹੋਵੇ, ਉਹਨਾਂ ਰਾਹੀਂ ਜਿੱਥੇ ਹੈ ਕੋਈ ਘਰ ਵਿੱਚ ਬੈਠਾ ਵਿਵਹਾਰ ਕਾਰ ਕਰਦਾ, ਉੱਥੇ ਸ਼ੌਕ ਹੋਵੇ, ਕੁਛ ਵਕਤ ਕੱਢਣਾ ਪੈਂਦਾ ਉਹਦੇ ਵਾਸਤੇ, ਇਉਂ ਮਿਲ ਸਕਦਾ ਹੈ। ਲੇਕਿਨ ਉਹਨੂੰ ਮਿਲਣ ਦੀ ਇੱਛਾ ਹਰ ਇੱਕ ਦੇ ਚਿੱਤ ਵਿੱਚ ਹੈ, ਜਾਣੇ ਜਾਂ ਕੋਈ ਨਾ ਜਾਣੇ। ਆ ਇਹੀ ਦਰਵਾਜ਼ਾ ਖੁੱਲ੍ਹਾ ਹੈ, ਅਗਰ ਇਹ ਦਰਵਾਜ਼ਾ ਲੰਘ ਗਿਆ ਫਿਰ ਬਾਕੀ ਬੰਦ ਦਰਵਾਜ਼ੇ ਆ ਜਾਣੇ। ਉਹੀ ਕੋਲੂ ਚੱਕਰ ਫਿਰ ਤਿਆਰ ਹੈ। ਧਿਆਨ ਦਿਓ ਉਸ ਨਿਜੇ ਸਟੇਟ ਵੱਲ, ਉਹ ਰੂਹ ਨਾਲ ਗੱਲਬਾਤ ਕਰ ਰਿਹਾ ਹੈ। ਮੈਜਿਸਟ੍ਰੇਟ ਪੁੱਛਦਾ, ਆਪ ਕਿੱਧਰ ਦੀ ਆ ਗਏ? ਹੁਣ ਕਹਿੰਦਾ, ਮੈਨੂੰ ਕੋਈ ਰੁਕਣ ਸਮਰੱਥ ਨਹੀਂ, ਹਰ ਇੱਕ ਥਾਂ ਮੈਂ ਜਾ ਸਕਦਾ। ਉਹ ਆਪ ਕੌਣ? ਮੈਜਿਸਟ੍ਰੇਟ ਕਹਿੰਦਾ, ਉਹ ਰੂਹ ਕਹਿੰਦੀ, ਮੈਂ ਆਪਦਾ ਖੁਫੀਆ ਹਾਂ। ਖੁਫੀਆ ਕੀ? ਉਹ ਕਹਿੰਦੇ, ਜਿਸ ਦਿਨ ਤੋਂ ਸ੍ਰਿਸ਼ਟੀ ਪਰਮਾਤਮਾ ਨੇ ਬਣਾਈ, ਜਦ ਤੱਕ ਰਹੇਗੀ, 1,84 ਲੱਖ ਜੀਆ ਜੂਨ ਨੂੰ ਤਾਂ ਛੱਡੋ, ਉਹਨਾਂ ਨੂੰ ਅਧਿਕਾਰ ਹੀ ਨਹੀਂ ਕਿਸੇ ਵਿਚਾਰ ਦਾ, ਇਹ ਸਮਝ ਆ ਕਿਸੇ ਗ੍ਰੰਥ ਸ਼ਾਸਤਰ ਦਾ, ਤੇ ਇਹ ਇਨਸਾਨ ਨੂੰ ਹੀ ਅਧਿਕਾਰ ਹੈ। ਇਸ ਵਾਸਤੇ ਪਰਮੇਸ਼ਰ ਨੇ ਮਨੁੱਖ ਦੇ ਨਾਲ, ਹਰ ਇੱਕ ਦੇ ਨਾਲ ਉਹਦਾ ਇੱਕ CID ਭੇਜ ਦਿੱਤਾ ਹੋਇਆ, ਹਮੇਸ਼ਾ ਉਸਦੇ ਨਾਲ ਰਹਿੰਦਾ। ਮੈਜਿਸਟ੍ਰੇਟ ਪੁੱਛਦਾ, ਉਹ ਕਿਉਂ? ਕਹਿੰਦੇ, ਦੁਨਿਆਵੀ ਸਰਕਾਰ CID ਦੁਆਰਾ ਆਪਣਾ ਕਿੰਨਾ ਕੰਮ ਕਰਦੀ ਹੈ, ਅਗਰ ਉਹਨਾਂ ਦੀ CID ਨਾਲ ਕੁਛ ਨਹੀਂ ਕਰ ਸਕਦੇ। ਪਰਮੇਸ਼ਰ ਦੀ ਐਡੀ ਵੱਡੀ ਸ੍ਰਿਸ਼ਟੀ, ਪਤਾ ਨਹੀਂ ਕਰੋੜਾਂ ਬ੍ਰਹਿਮੰਡ ਹਨ, ਅਗਰ ਐਸਾ ਨਾ ਕਰੇ ਉਹ ਇਹ ਕੰਮ ਆਪਣਾ ਕਿਵੇਂ ਨਿਭਾ ਸਕੇ? ਇਸ ਕਰਕੇ ਹਰ ਇੱਕ ਦੇ ਨਾਲ ਉਹਦਾ CID ਛੱਡਿਆ ਹੁੰਦਾ ਹੈ, ਜਿਹੜਾ ਉਹਦੇ ਸ਼ੁਭ ਜਾਂ ਅਸ਼ੁਭ ਕਰਮ ਲਿਖਦਾ ਰਹਿੰਦਾ ਹੈ। ਇਹ ਸੁਣ ਕੇ ਮੈਜਿਸਟ੍ਰੇਟ ਕਹਿਣ ਲੱਗਾ, ਅੱਗੇ ਤਾਂ ਆਪਦੇ ਕਦੇ ਦਰਸ਼ਨ ਹੋਏ ਨਹੀਂ। ਉਹ ਕਹਿੰਦਾ, CID ਕਿ ਦਰਸ਼ਨ ਕੀ? CID ਭਾਵੇਂ ਨਾਲ ਹੀ ਫਿਰਦਾ ਰਹੇ ਕਿਸੇ ਦੇ, ਉਹਦਾ ਕੋਈ ਪਤਾ ਹੀ ਨਹੀਂ ਲੱਗ ਸਕਦਾ ਹੁੰਦਾ। ਮੈਂ ਹਮੇਸ਼ਾ ਤੇਰੇ ਨਾਲ ਰਹਿੰਦਾ ਹਾਂ, ਤੇਰੇ ਸ਼ੁਭ ਅਸ਼ੁਭ ਕਰਮ ਲਿਖੀ ਜਾਂਦਾ। ਆ ਦੇਖ, ਮੇਰੇ ਪਾਸ 2 ਕਾਪੀਆਂ, ਕਹਿਣ ਲੱਗਾ, ਛੋਟੀ ਛੋਟੀਆਂ 2 ਨੋਟਬੁੱਕਾਂ ਨੇ, ਇੱਕ ਸਿਆਹ ਕਾਪੀ, ਇੱਕ ਸਫੈਦ ਕਾਪੀ ਹੈ। ਹੈਰਾਨ ਹੋ ਗਿਆ ਮੈਜਿਸਟ੍ਰੇਟ, ਪੁੱਛਣ ਲੱਗਿਆ ਕਿ ਜੇ ਮੇਰੇ ਨਾਲ ਰਹਿੰਦੇ ਹੋ, ਇਹਨੂੰ ਦੱਸੋ ਜ਼ਰਾ, ਮੈਂ ਅੱਜ ਤੱਕ ਚੰਗੇ ਔਰ ਮਾੜੇ ਕੰਮ ਕਿੰਨੇ ਦੇ ਕੀਤੇ, ਜੇ ਤੁਹਾਨੂੰ ਪਤਾ ਹੈ। ਮੈਨੂੰ ਪਤਾ ਹੈ, ਕਾਪੀਆਂ 'ਚ ਲਿਖੇ ਨੇ, ਸਿਆਹ ਕਾਪੀ 'ਤੇ ਬੁਰੇ ਲਿਖੇ ਨੇ, ਸਫੈਦ 'ਤੇ ਚੰਗੇ ਲਿਖੇ ਨੇ। ਕਹਿਣ ਲੱਗਾ, ਸਿਆਹ ਕਾਪੀ ਖੋਲ੍ਹ, ਯਾਨੀ ਸਫੈਦ ਕਾਪੀ ਖੋਲ੍ਹ ਕੇ ਦੱਸੋ ਮੇਰੇ ਚੰਗੇ ਕੰਮ ਕਿੰਨੇ। ਸਫੈਦ ਕਾਪੀ ਖੋਲ ਕੇ ਕਹਿਣ ਲੱਗਾ, ਅੱਜ ਤੱਕ ਆਪਨੇ ਸਾਰੇ 5 ਕਰਮ ਚੰਗੇ ਕੀਤੇ ਨੇ ਆਪਣੀ ਜ਼ਿੰਦਗੀ ਵਿੱਚ, ਉਹ ਵੀ ਲੋਕ ਦਿਖਾਵੇ ਵਾਸਤੇ, ਕਿਉਂਕਿ ਤੁਹਾਡਾ ਵਿਸ਼ਵਾਸ ਪ੍ਰਭੂ 'ਤੇ ਤਾਂ ਹੈ ਹੀ ਨਹੀਂ, ਸਿਰਫ ਮੈਨੂੰ ਲੋਕ ਚੰਗਾ ਕਹਿੰਦੇ, ਇਸ ਵਾਸਤੇ ਕੀਤੇ, ਕਿਉਂਕਿ ਜਦ ਪ੍ਰਭੂ 'ਤੇ ਵਿਸ਼ਵਾਸ ਨਹੀਂ ਤੂੰ ਐਂ ਨਹੀਂ ਕਰਦਾ ਹੁੰਦਾ। ਫਿਰ ਕਹਿਣ ਲੱਗਾ, ਸ਼ਹਿਰ ਕਾਪੀ ਖੋਲ੍ਹ ਕੇ ਦੱਸੋ ਮੇਰੇ ਮਾੜੇ ਕੰਮ ਕਿੰਨੇ ਕਿੰਨੇ। ਜਦੋਂ ਸ਼ਹਿਰ ਕਾਪੀ ਖੋਲ੍ਹੀ, ਖੋਲ੍ਹ ਕੇ ਕਹਿਣ ਲੱਗਾ ਉਸ CID, ਕਹਿਣ ਲੱਗਾ, ਆਪਦੇ 1,150 ਬੁਰਾ ਕਰਮ ਹੈ। ਵਾਕਈ ਉਹ ਅੰਦਰ ਝਾਤੀ ਮਾਰ ਕੇ ਦੇਖਿਆ, ਮਜਿਸਟ੍ਰੇਟ ਇਹੋ ਜਿਹੀ ਹਾਲਤ ਹੈ। ਸਾਸੰਗ ਜਿਹੜਾ ਨਾਸਤਿਕ ਬੰਦਾ ਹੈ, ਉਹ ਤੋਂ ਚੰਗੇ ਦੀ ਕੀ ਆਸ ਹੁੰਦੀ ਹੈ? ਉਹ ਤੋਂ ਨੇਕੀ ਦੀ, ਭਲਾਈ ਦੀ, ਪ੍ਰਭੂ ਭਗਤੀ ਦੀ ਆਸ ਹੀ ਨਹੀਂ ਹੋ ਸਕਦੀ, ਜਿਹਦੇ ਚਿੱਤ ਵਿੱਚ ਇਹ ਵਿਸ਼ਵਾਸ ਹੀ ਨਹੀਂ ਵੀ ਰੱਬ ਹੈ ਕੋਈ, ਇੱਕ ਨਾ ਸਾਬਤਾ ਮੰਗਣ ਵਾਲਾ ਹੈ ਕੋਈ, ਇੱਕ ਨਾ ਹੋ ਹੀ ਨਹੀਂ ਸਕਦੀ ਉਸ 'ਤੇ। ਤਾਂ ਇਸ ਕਰਕੇ ਜਦੋਂ ਇੰਨੀ ਗੱਲ ਕਹਿਣ ਲੱਗਦੇ, ਪਰਮੇਸ਼ਰ ਨੇ ਆਪਣਾ ਹਿਸਾਬ ਪੂਰਾ ਰੱਖਣਾ। ਇਹ ਜਿਹੜੇ 1150 ਹੈ ਇਹਨਾਂ ਵਿੱਚੋਂ 5 ਕੈਂਸਲ ਕੀਤੇ ਜਾਣਗੇ, 1145 ਰਹਿ ਜਾਏਗਾ। ਇਹਦਾ ਫਲ ਤੈਨੂੰ ਬਸ ਦੁਖੀ ਦੁੱਖ ਦੋਸ਼ੀ ਦੋਸ਼ ਹੈ। ਜਦ ਤੈਨੂੰ ਇੱਥੋਂ ਲੈ ਜਾਣਗੇ, ਹਿਸਾਬ ਕਿਤਾਬ ਮੰਗਣਗੇ, ਉਸ ਮੌਕੇ ਤੈਨੂੰ ਪਤਾ ਲੱਗੇ ਅੱਖ ਖੁੱਲੂ ਤੇਰੀ। ਇਹ ਸੁਣ ਕੇ ਹੈਰਾਨ ਹੋਵੇਗਾ ਕਿ ਮੈਂ ਤਾਂ ਮੰਨਦਾ ਸੀ ਰੱਬ ਕੋਈ ਨਹੀਂ, ਹਿਸਾਬ ਕਿਤਾਬ ਕੋਈ ਨਹੀਂ, ਇਹ ਤੋਂ ਪੁੱਛਣ ਵਾਲਾ ਕੋਈ ਨਹੀਂ, ਤਾਂ ਗੱਲ ਹੀ ਕੁਛ ਹੋਰ ਨਿਕਲੀ। ਉਸ ਵਕਤ ਉਹਦੇ ਦਿਲ ਦੇ ਅੰਦਰ ਇਹ ਖਿਆਲਾਤ ਚੱਕਰ ਮਾਰਨ ਲੱਗੇ, ਮੈਂ ਗਲਤੀ ਕੀਤੀ, ਅੱਜ ਤੱਕ ਮੈਂ ਗਲਤੀ 'ਚ ਰਿਹਾ, ਹੁਣ ਮੈਂ ਅੱਗੇ ਵਾਸਤੇ ਮੈਂ ਇਹ ਨਿਯਮ ਕਰਨਾ ਹਾਂ, ਇਹ ਦ੍ਰਿੜ ਵਿਸ਼ਵਾਸ ਆਪਣੇ ਚਿੱਤ ਵਿੱਚ ਲਿਆਉਣਾ ਹਾਂ। ਸ਼ਾਹ ਕਾਪੀ ਵਿੱਚ ਇੱਕ ਵੀ ਨਾਵਾਂ ਨਹੀਂ ਦਰਜ ਹੋਣ ਦਿਆਂਗਾ, ਸਫੈਦ ਕਾਪੀ ਭਰ ਕੇ ਜਾਵਾਂਗਾ। ਇਹੋ ਜਿਹੇ ਖਿਆਲ ਚੱਕਰ ਮਾਰਨ ਲੱਗੇ ਮੈਜਿਸਟਰੇਟ ਦੇ ਅੰਦਰ, ਉਸ ਰੂਹ ਦੀ ਕਲਮ ਸਫੈਦ ਕਾਪੀ 'ਤੇ ਬੜੀ ਤੇਜ਼ੀ ਨਾਲ ਚੱਲੀ। ਕਹਿਣਾ ਕੀ ਲਿਖਦੇ ਹੋ? ਕਹਿੰਦਾ ਲਿਖ ਰਿਹਾ ਹੁਣ ਇਹਦਾ ਖਿਆਲ ਬਦਲ ਰਿਹਾ ਹੈ, ਨਾਸਤਿਕਤਾ ਤੋਂ ਆਸਤਿਕਤਾ ਵੱਲ ਆ ਰਿਹਾ ਹੈ। ਕਹਿੰਦਾ ਮੈਂ ਰੱਬ ਨੂੰ ਮੰਨਿਆ ਕਰੂੰਗਾ, ਚੰਗੇ ਕੰਮ ਕਰੂੰਗਾ, ਸ਼ਾਹ ਕਾਪੀ 'ਚ ਇੱਕ ਨਾਵਾਂ ਨਹੀਂ ਦਰਜ ਹੋਣ ਦਿਆਂਗਾ, ਸਫੈਦ ਕਾਪੀ ਭਰ ਕੇ ਜਾਵਾਂਗਾ। ਇੰਨੀ ਗੱਲ ਕੇ ਕੁਤਾ ਅਲੋਪ ਹੋ ਗਿਆ, ਮੈਂ ਜਿਸ ਨੇ ਆਪਣੀ ਜ਼ਿੰਦਗੀ ਬਦਲ ਲਈ। ਇਉਂ ਗੁਰੂ ਜੀ ਕਹਿੰਦੇ ਹਨ, ਪਾਤਾ ਜੀ ਅੱਗੇ ਹਿਸਾਬ ਕਿਤਾਬ ਵੀ ਮੰਗੀਦਾ ਹੈ। ਲੇਖਾ ਮੰਗੂਗਾ ਸਰਮ ਰਾਜਾ Thank you. ਪਾਤੇ ਨੂੰ ਕਹਿੰਦੇ ਪਾਤਾ ਜੀ ਪ੍ਰਸਾਦ ਤਾਂ ਜ਼ਰੂਰ ਮੰਗਿਆ ਜਾਏਗਾ। ਸ਼ਾਸਨ ਜਦੋਂ ਸ਼੍ਰੀ ਬਾਣੀ ਵਿਚਾਰ ਦੇ ਬਹੁਤ ਸਾਰੇ ਇਹੋ ਜਿਹੇ ਬਚਨ ਆਉਂਦੇ ਹਨ, ਨਾਨਕ ਆਖੇ ਰਹੇ ਮਨ ਸੁਣੀਏ ਸਿੱਖ ਸਹੀ, ਲੇਖਾ ਰੱਬ ਮੰਗੇਸ਼ੀਆ ਬੈਠਾ ਕੱਢ ਬਹੀ, ਸਦਰਾਈ ਫੇਸ਼ਤਾ ਉਸੀ ਆਇਤ ਹੀ, ਆਵਣ ਜਾਣ ਨਾ ਸੁਝੇਈ ਲੀ ਗਲੀ ਸਹੀ, ਤਲਬਾਂ ਪਸੰਦ ਆਖੀਆਂ ਬਾਕੀ ਜਿਨਾ ਰਹੀ, ਪੂਰਨ ਫੁੱਟੇ ਨਾਨਕਾ ਓੜਕ ਸਕੇ। ਚਾਰ ਗਵਾਇਆ ਹੰਡ ਕੇ ਚਾਰ ਗਵਾਇਆ ਸਮ, ਲੇਖਾ ਰੱਬ ਮੰਗੇਸ਼ੀਆ ਤੂੰ ਆਇਆ ਕਿਹੜੇ। ਬਾਣੀ ਇਹ ਜੇ ਬਚਨ ਆਉਂਦੇ ਹਨ ਚਾਰ ਕਰਕੇ ਪੜਿਆ ਕਰ। ਅੱਗੇ ਆਉਂਦਾ ਅੰਮ੍ਰਿਤਸਰਾਂ ਨੂੰ ਲੇਖਾ ਦੇਣਾ, ਆਏ ਕਠਨ ਦੂਤ ਜਮ ਲੈਣਾ, ਕਿਆ ਤੈਂ ਖਟਿਆ ਕਹਾਂ ਗਵਾਇਆ, ਚਲੋ ਸ਼ਤਾਬਦੀ ਵਾਨ ਬੁਲਾਇਆ, ਚੱਲ ਦਰ ਹਾਲ ਦੀ ਵਾਨ ਬੁਲਾਇਆ, ਹਰ ਪ੍ਰਮਾਣ ਦਰਗੇ ਆਇਆ। ਇਹੋ ਜਿਹੇ ਬੇਅੰਤ ਬਚਨ ਆਉਂਦੇ ਹਨ। ਸੋ ਇਸ ਕਰਕੇ ਪਾਦੇ ਨੂੰ ਗੁਰੂ ਜੀ ਕਹਿਣ ਲੱਗੇ, ਪਾਦਾ ਜੀ ਲੇਖਾ ਤਾਂ ਜ਼ਰੂਰ ਮੰਗਿਆ ਜਾਏਗਾ, ਕਿਉਂਕਿ ਕੋਈ ਇੱਕ ਸ਼ਾਹ ਵੱਡਾ ਭਾਰਾ ਸ਼ਾਹੂਕਾਰ ਅਸੇ ਆਪਣੇ ਕਿਸੇ ਗੁਮਾਸ਼ਤੇ ਨੂੰ ਬਹੁਤ ਸਾਰਾ ਧਨ ਦੇ ਕੇ ਪ੍ਰਦੇਸ਼ ਭੇਜਦਾ ਹੈ, ਇਸ ਵਸਤੂ ਦਾ ਕਸਤੂਰੀ ਆਦਿ ਚੰਗੀਆਂ ਵਸਤਾਂ ਖਰੀਦ ਕੇ ਲਿਆਈ, ਪਰ ਉਹਦੀ ਬਜਾਏ ਉਹ ਬਹੁਤ ਇੰਗਲਵੈਣ ਖਰੀਦ ਲੈਂਦਾ ਹੈ। ਜਦੋਂ ਵਾਪਸ ਆਉਂਦਾ ਹੈ ਉਹਦੀ ਖਰੀਦ ਨੂੰ ਦੇਖ ਕੇ, ਜਿਹੜੀ ਚੀਜ਼ ਖਰੀਦਣ ਵਾਸਤੇ ਭੇਜਿਆ ਸੀ ਉਹ ਤਾਂ ਖਰੀਦੀ ਨਹੀਂ, ਰੱਦੀ ਚੀਜ਼ ਖਰੀਦ ਲਿਆ ਆ ਤੇ ਉਹਨੂੰ ਸਜ਼ਾ ਦੇਵੇਗਾ ਕਿ ਨਾ ਦੇਵੇਗਾ। ਇਸੀ ਤਰ੍ਹਾਂ ਪਰਮੇਸ਼ਰ ਨੇ ਜੀਵ ਨੂੰ ਭੇਜਿਆ ਦੁਨੀਆਂ ਵਿੱਚ ਸਾਸੋਂ ਦੀ ਪੂੰਜੀ ਦੇ ਕੇ, ਚੌਵੀ ਦਾ ਸਾਹ ਦਿਨ ਰਾਤ ਵਿੱਚ ਆ ਜਾਂਦਾ ਹੈ। ਗ੍ਰੰਥਾਂ ਸ਼ਾਸਤਰਾਂ ਦੁਆਰਾ ਗੁਰਬਾਣੀ ਦਾ ਹੁਕਮ ਕਰ ਦਿੱਤਾ, ਇਹਨਾਂ ਦੁਆਰਾ ਭਜਨ ਕਰ, ਨੇਕੀ ਹੈ ਭਲਾਈ ਪਰਉਪਕਾਰ ਕਰ। ਅਗਰ ਇਹਨਾਂ ਸਵਾਸਾਂ ਰੂਪੀ ਪੂੰਜੀ ਨੂੰ ਬੁਰਾਈਆਂ ਵਿੱਚ ਲਗਾ ਕੇ ਜਾਂਦਾ ਹੈ ਤੇ ਸਜ਼ਾ ਦਾ ਹੱਕਦਾਰ ਅਵਸ਼ ਹੋਵੇਗਾ ਹੀ, ਜ਼ਰੂਰੀ ਹੈ, ਉਹਨੇ ਹਿਸਾਬ ਲੈਣਾ ਜ਼ਰੂਰੀ, ਕਿਉਂਕਿ ਹਿਸਾਬ ਦੇ ਬੇਅੰਤ ਬਚਨ ਇਹੋ ਜਿਹੇ ਆਉਂਦੇ ਹਨ। ਸੋ ਜਦੋਂ ਇਹੋ ਜਿਹੀ ਗੱਲ ਕਹੀ ਤਾਂ ਪਾਦਾ ਕਹਿਣ ਕੇ ਦੱਸੋ ਅੱਗੇ ਕਿਸ ਵਸਤੂ ਨੇ ਮਦਦ ਕਰਨੀ ਹੈ। ਜਦੋਂ ਹਿਸਾਬ ਮੰਗਣਾ ਹੋਵੇਗਾ ਮਦਦ ਉਦੋਂ ਕਿਹੜੀ ਚੀਜ਼ ਕਰੇਗੀ? ਗੁਰੂ ਜੀ ਨੇ ਉਸ ਮੌਕੇ ਸ਼ਬਦ ਉਚਾਰਨ ਕੀਤਾ ਜਿਹਦੇ ਵਿੱਚ ਇਉਂ ਫਰਮਾਇਆ,
ਲਿਖਣਾ ਤੂੰ ਜਾਣ ਲੈ ਇਹੋ ਜਿਹਾ Thank you.
ਜਾਨ ਮੋਹ ਕਸਮਾ ਸ਼ਕਰ ਮਤ ਕਾਗਦ ਕਰ ਸਾ ਕਲਮ ਭਾਵ ਕਰ ਚਿੱਤ ਲਿਖਾਰੀ ਗੁਰ ਪੁੱਛ ਲਿਖ ਵਿਚਾਰ ਲਿਖ ਨਾਮ ਸਾਲਾ ਹੈ ਲਿਖ ਲਿਖ ਅੰਤ ਨਾ ਪਾਰਾ ਵਾ ਬਾਬਾ ਇਹ ਲੇਖਾ ਲਿਖ ਜਾਣ ਜਿੱਥੇ ਲੇਖਾ ਮੰਗੀਏ ਤਿੱਥੇ ਹੋਏ ਸੱਚਾ ਨਿਸ਼ਾਨ। ਗੁਰੂ ਜੀ ਨੇ ਕਿਹਾ ਆਸਰੀ ਗੁਣਾਂ ਨੂੰ ਫੂਕ ਕੇ ਸਿਆਹੀ ਬਣਾ, ਸ੍ਰੇਸ਼ਟ ਮਤ ਨੂੰ ਕਾਗਜ਼ ਬਣਾ, ਹਾਂ ਪ੍ਰੇਮ ਜਿਹੜਾ ਹੈ ਵਾਹਿਗੁਰੂ ਦਾ ਉਹਨੂੰ ਕਲਮ ਬਣਾ, ਚਿੱਤ ਨੂੰ ਲਿਖਾਰੀ ਬਣਾ, ਗੁਰੂ ਨੂੰ ਪੁੱਛ ਕੇ ਵਾਹਿਗੁਰੂ ਦਾ ਭਜਨ ਕਰ, ਸਤ ਸਤ ਦੀ ਵਿਚਾਰ ਕਰ। ਕਿਹਾ ਜਾ ਵਾਹਿਗੁਰੂ ਹੈ ਜਿਸ ਦੀ ਮਹਿਮਾ ਜਿਸ ਦਾ ਅੰਤ ਅੱਜ ਤੱਕ ਕਿਸੇ ਨੇ ਪਾਇਆ ਹੀ ਨਹੀਂ। ਹਾਂ ਜਦੋਂ ਤੂੰ ਐਸਾ ਕੁਛ ਕਰੇਗਾ ਅੱਗੇ ਧਰਮ ਰਾਜਾ ਦੇ ਤੈਨੂੰ ਜਾਣਾ ਹੀ ਨਹੀਂ ਪਏਗਾ। ਇਹੋ ਜਿਹਾ ਲਿਖਾ ਯਾਨੀ ਵਾਹਿਗੁਰੂ ਦਾ ਭਜਨ ਤੇਰੀ ਮਦਦ ਕਰੇਗਾ, ਯਾਨੀ ਇਸ਼ਾਰਾ ਵਾਹਿਗੁਰੂ ਦੇ ਭਜਨ ਵੱਲ ਹੈ, ਗੁਰੂ ਸ਼ਰਨ ਜਾ ਕੇ ਕਰ। ਸਵਾਈਓ ਸਾਧ ਇਹੋ ਜਿਹੇ ਜਿਹੜੇ ਬਚਨ ਆਉਂਦੇ ਹਨ ਇਹਨਾਂ ਨੂੰ ਭਿਆਨਕ ਬਚਨ ਕਿਹਾ ਜਾਂਦਾ, ਭਿਆਨਕ ਬਾਣੀ ਕਿਹਾ ਜਾਂਦਾ। ਜਿਹੜੇ ਲੋਕ ਜਿਵੇਂ ਡਾਕਟਰ ਅਧਿਕਾਰ ਦੇ ਮੁਤਾਬਕ ਹੀ ਦਵਾਈ ਦਿੰਦੇ ਮਰੀਜ਼ਾਂ ਨੂੰ, ਇਸੇ ਤਰ੍ਹਾਂ ਗੁਰੂ ਜੀ ਨੂੰ ਹਨੀ ਡਾਕਟਰ ਉਹਨਾਂ ਨੇ ਵੀ ਅਧਿਕਾਰ ਦੇ ਮੁਤਾਬਕ ਹੀ ਬਾਣੀ ਉਚਾਰਨ ਕੀਤੀ। ਇਹੋ ਜਿਹੇ ਬਚਨ ਜਿਹੜੇ ਉਹਨਾਂ ਲੋਕਾਂ ਵਾਸਤੇ ਜਿਹੜੇ ਸਿਰਫ ਬੁਰਾਈਆਂ ਵਿੱਚ ਹੀ ਲੱਗੇ ਹੋਏ, ਕਹਿੰਦੇ ਹਨ ਆਹ ਜਗ ਮਿੱਠਾ ਤੇ ਅਗਲਾ ਕਿ ਮਿੱਠਾ, ਜੋ ਜਿਵੇਂ ਮਰਜ਼ੀ ਕਰੋ ਕੋਈ ਪੁੱਛਣ ਵਾਲਾ ਨਹੀਂ ਹੈ, ਉਹਨਾਂ ਵਾਸਤੇ ਇਹੋ ਜਿਹੇ ਬਚਨ ਲਿਖੇ। ਜਦੋਂ ਵਕਤ ਆਏਗਾ ਉਸ ਮੌਕੇ ਇਹ ਬਚਨ ਸਾਹਮਣੇ ਆਉਣਗੇ, ਜਦੋਂ ਹਿਸਾਬ ਕਿਤਾਬ ਮੰਗਣਾ ਉਦੋਂ ਪਤਾ ਲੱਗੇਗਾ। ਪਹਿਲਾਂ ਨਹੀਂ ਪਤਾ ਲੱਗਦਾ ਹੁੰਦਾ, ਚੋਰ ਚੋਰੀ ਕਰੀ ਜਾਂਦਾ, ਡਾਕੇ ਮਾਰੀ ਜਾਂਦਾ, ਨਹੀਂ ਮੰਨਦਾ ਕਹਿੰਦਾ ਸਰਕਾਰ ਹੈ ਨਹੀਂ। ਜਦੋਂ ਫੜਿਆ ਜਾਂਦਾ ਉਦੋਂ ਪਤਾ ਲੱਗਦਾ ਵੀ ਹਾਂ ਉਹੀ ਹੈ, ਉਸ ਮੌਕੇ ਪਤਾ ਲੱਗਦਾ ਹੈ। ਇਸੇ ਤਰ੍ਹਾਂ ਪਹਿਲਾਂ ਫਰਮਸਤੀਆਂ ਵਿੱਚ ਲੱਗ ਕੇ ਕੁਸੰਗ ਦੇ ਜ਼ੇਰੇ ਅਸਰ ਬੁਰਾ ਨਤੀਜਾ ਪੜਨ ਕਰਕੇ, ਬੁਰਾਈਆਂ ਵਿੱਚ ਲੱਗਣ ਕਰਕੇ ਬੁੱਧ ਮਹਿਲੀ ਹੋ ਜਾਂਦੀ ਹੈ, ਮੈਲੀ ਬੁੱਧ ਹੋਣ ਕਰਕੇ ਇਹਦੇ ਨੀਚੀ ਵੀ ਮੈਲੇ ਹੋ ਜਾਂਦੇ ਹਨ, ਇਹਦੇ ਖਿਆਲਾਤ ਵੀ ਮੈਲੇ, ਕਰਤੱਵ ਵੀ ਮੈਲੇ, ਜਿਸ ਕਰਕੇ ਇਹ ਗਲਤ ਰਸਤੇ ਤੇ ਚੱਲਣ ਲੱਗ ਪੈਂਦਾ ਹੈ। ਉਹੋ ਜਿਹਾ ਲੋਕਾਂ ਵਾਸਤੇ ਗੁਰੂ ਜੀ ਦਾ ਹੈ ਰਾਸ਼ਟਰ ਤੇ ਲਿਆਉਣ ਵਾਸਤੇ, ਉਹਦੇ ਗਲਤ ਰਸਤੇ ਚੱਲਣ ਦਾ ਰੋਗ ਹਟਾਉਣ ਵਾਸਤੇ ਭਿਆਨਕ ਬਾਣੀ ਉਚਾਰਨੀ ਕੀਤੀ ਹੈ। ਪਹਿਲਾ ਦਰਜਾ ਇਹ ਹੈ। ਅੱਜ ਇਤਨਾ ਕੀ ਵਿਚਾਰ ਇਸ ਭਿਆਨਕ ਬਾਣੀ ਦਾ, ਕੱਲ ਫਿਰ ਅਗਲਾ ਰੋਜ ਦਾ ਸ਼ੁਰੂ ਕਰਾਂਗੇ, ਕਿਉਂਕਿ ਹੁਣ ਸਮਾਂ ਆ ਗਿਆ ਨਹੀਂ। ਇਸ ਕਰਕੇ ਰੋਜ ਦੇ ਸਵਾਦ ਦੇ ਮੁਤਾਬਕ ਪਹਿਲੇ ਆਨੰਦ ਸਾਹਿਬ ਵਿੱਚ ਬੋਲੋ, ਉਸ ਤੋਂ ਬਾਅਦ ਗੁਰੂ ਸਤੋਤਰ ਵਿੱਚ ਬੋਲਣਾ, ਫਿਰ ਅਰਦਾਸ ਵਿੱਚ ਜੋੜਨਾ, ਫਿਰ ਗੁਰੂ ਮਹਾਰਾਜ ਦਾ ਹੁਕਮਨਾਮਾ ਸੁਣਨਾ, ਉਸ ਤੋਂ ਬਾਅਦ ਪ੍ਰਸ਼ਾਦ ਲੈ ਕੇ ਚਾਲੇ ਪਾਉਣਾ, ਕੱਲ ਫਿਰ ਸਮੇਂ ਅਨੁਸਾਰ ਪਹੁੰਚ ਕੇ ਲਾਭ ਉਠਾਉਣ ਦੀ ਖੇਤੀ ਕਰਨਾ। ਰਾਮ ਕਲੀ ਮਹਲਾ ਤੀਜਾ ਨਾਮ ਦੇਖੂਗਾ ਸਤਿ ਪ੍ਰਸ਼ਾਦ ਅਨੰਦ ਪਿਆਰ Thank you.
Thank you. ਚਾਰ ਸਾਹਿਬਜ਼ਾਦੇ ਪੰਜ ਪਿਆਰੇ ਚਾਲੀ ਮੁਕਤੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਬੋਲੋ ਜੀ। ਜਿਨ੍ਹਾਂ ਗੁਰਮੁਖਾਂ ਨਾਮ ਜਪਿਆ ਵੰਡ ਛਕਿਆ ਧਰਮ ਹੈ ਸੀਸ ਦਿੱਤੇ ਚਰਖੀਆਂ ਤੇ ਚੜੇ ਬੰਦ ਬੰਦ ਕੁਟਵਾਏ ਸਿਦਕ ਨਹੀਂ ਹਾਰਿਆ ਤਿੰਨਾਂ ਸਚਿਆਰਿਆਂ ਪਿਆਰਿਆਂ ਸਿਦਕਵਾਨ ਸਿੱਖਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਕਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਚੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਸੱਚੇ ਪਾਤਸ਼ਾਹ ਸਿੱਖੀ ਸਿੱਧ ਕੇਸਾਂ ਸਵਾਸਾਂ ਸੰਗ ਨਿਭਾਉਣਾ ਹੇ ਕਰਣਾ ਨਿਧਾਨ ਸਤਿਗੁਰੂ ਜੀਓ ਆਪ ਜੀ ਦੇ ਹਜ਼ੂਰ ਰਾਤਰੀ ਦੇ ਦੀਵਾਨ ਸਜਾਏ ਹਨ ਕੀਰਤਨ ਬਖਿਆਨ ਹੋਏ ਹਨ ਅੱਖਰ ਵਾਦਾ ਘਾਟਾ ਭੁੱਲ ਚੁੱਕ ਮਾਫ ਕਰਨਾ ਅੱਗੇ ਵਾਸਤੇ ਸੁਧ ਸਪਸ਼ਟ ਕੀਰਤਨ ਬਖਿਆਨ ਕਰਨ ਦਾ ਵਲ ਬਖਸ਼ੋ ਹੇ ਮਿਹਰਬਾਨ ਗੁਰਬਾਣੀ ਦੁਆਰਾ ਵਿਚਾਰਾਂ ਕੀਤੀਆਂ ਹਨ ਇਹਨਾਂ ਦਾ ਪ੍ਰਭਾਵ ਸਾਡੇ ਕਲਯੁਗੀ ਜੀਵਾਂ ਦੇ ਹਿਰਦਿਆਂ ਤੇ ਵਸਾਓ ਆਈ ਸੰਗਤ ਦੀ ਹਾਜ਼ਰੀ ਆਪ ਜੀ ਦੇ ਦਰ ਤੇ ਪ੍ਰਵਾਨ ਕਰੋ ਨਾਮ ਦਾਨ ਸਿੱਖੀ ਦਾਨ ਭਰੋਸਾ ਬਖਸ਼ੋ ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦੀ ਦੇ ਹਾਜ਼ਰ ਹੈ ਆਪ ਜੀ ਭੋਗ ਲਾਓ ਸੀਸ ਪ੍ਰਸ਼ਾਦ ਸਾਧ ਸੰਗਤ ਕੋ ਮਿਲੇ ਕਾਮ ਕ੍ਰੋਧ ਲੋ ਮੋਹੰਕਾਰ ਆਦਿਕ ਤੋਂ ਬਚਾ ਕੇ ਆਪ ਜੀ ਦੇ ਪਵਿੱਤਰ ਚਰਨ ਕਵਲਾਂ ਦੀ ਪ੍ਰੀਤ ਬਖਸ਼ੋ ਸਹੀ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਅੱਠੇ ਪਹਿ ਚਿਤ ਆਵੇ ਕਲਾ ਵਾਹਿਗੁਰੂ ਜੀ ਕੀ ਵਰਤੇ ਧੰਨ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਕਾ ਧੰਨ ਵਾਹਿਗੁਰੂ ਜੀ ਕਾ ਖਾਲਸਾ ਬੋਲੇ
ਮਾਣਿਓ ਕੇ ਮਾਣ ਸਤਿਗੁਰੂ ਨਿਤਾਣਿਓ ਕੇ ਤਾਣ ਮੈਂ ਉੱਠਿਆ ਕੀ ਓਟ ਤਨ ਗੁਰੂ ਨਾਨਕ ਦੇਵ ਜੀਓ ਸੱਜਣ ਸੱਚਾ ਪਾਤ ਸਹੋ ਤਿਰ ਸਹਾਂ ਦਾ ਸਹੋ ਜਿਸ ਪਾਸ ਬੈਠਿਆਂ ਸੋਈ ਹੈ ਸਭਨਾ ਦਾ ਆਵੇ ਸਹੋ ਸੋਰਠ ਮਹਲਾ ਪੰਜਵਾਂ ਕਰ ਤੀਜਾ ਦੁਪਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਸਮਾਤੇ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਸਮਾਤੇ ਨਿਰਮਲ ਹੋਏ ਕਰ ਸਨਾਨਾ ਗੁਰ ਪੂਰੈ ਕੀਨੇ ਦਾਨਾ ਸਭ ਕੁਸ਼ਲ ਖੇਮ ਪ੍ਰਭ ਧਾਰੇ ਸਹੀ ਸਲਾਮਤ ਸਭ ਸੋਖ ਉਬਾਰੇ ਗੁਰ ਸਾਹਿਬ